ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਹੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗਤ ਜੀਓ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪੋਥੀ ਪਰਮੇਸ਼ਰ ਕਾ ਥਾਨ ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜੇਵੜੇ ਅਵਰ ਨਾ ਕੋਏ। ਸ਼ਬਦ ਗੁਰੂ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਬਖਸ਼ਿਸ਼ ਕੀਤਾ ਹੈ ਇਹ ਜੈਸੀ ਕੀ ਵਾਰ ਵਿੱਚੋਂ ਹੈ। ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ। ਪੌੜੀਆਂ ਵੀ ਉਹਨਾਂ ਦੀਆਂ ਔਰ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 709 ਦੇ ਸਵਾਇਮਾਨ ਹਨ ਔਰ ਪੌੜੀ ਨੰਬਰ 17 ਹੈ। ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਪਾਸੋਂ ਸਰਵਣ ਕੀਤਾ। ਆਓ ਵਿਚਾਰ ਆਰੰਭ ਕਰੀਏ ਚਿੱਤ ਬਿਰਤੀਆਂ ਦੀ ਇਕਾਗਰਤਾ ਲਈ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ।
ਪਹਿਲੇ ਸਲੋਕ ਵਿੱਚ ਸਤਿਗੁਰਾਂ ਨੇ ਸੰਤਾਂ ਦੇ ਸੰਬੰਧ ਵਿੱਚ ਕੁਛ ਕਿਹਾ ਹੈ। ਸੰਤ ਉਹ ਹੈ ਜੋ ਆਪ ਜਿਸ ਦਾ ਉਧਾਰ ਹੋ ਚੁੱਕਾ ਹੈ ਅਤੇ ਦੂਸਰਿਆਂ ਦੇ ਉਧਾਰ ਕਰਨ ਵਾਸਤੇ ਹੀ ਉਹ ਤਤਪਰ ਹਨ। ਬਾਣੀ ਵਿੱਚ ਤਾਂ ਐਸਾ ਵੀ ਲਿਖਿਆ ਹੈ, ਸੰਤਨ ਪਹਿ ਆਪ ਹੀ ਉਧਾਰਨ ਆਇਓ। ਜਗਤ ਦਾ ਉਧਾਰਨ ਕਰਨ ਵਾਸਤੇ ਸੰਤਾਂ ਦੇ ਵਿੱਚ ਆਪ ਹੀ ਪ੍ਰਕਾਸ਼ਮਾਨ ਹੋਇਆ, ਸੰਤਾਂ ਵਿੱਚ ਆਪ ਹੀ ਟਿਕਿਆ ਹੋਇਆ। ਸੰਤਾਂ ਦਾ ਉਧਾਰ ਹੋਇਆ ਅਤੇ ਜਗਤ ਦਾ ਉਧਾਰ ਕਰਦੇ ਹਨ। ਇੱਕ ਗੱਲ ਸਪਸ਼ਟ ਹੈ, ਜਾਗਦਾ ਹੀ ਕਿਸੇ ਸੁੱਤੇ ਨੂੰ ਜਗਾ ਸਕਦਾ, ਸੁੱਤਾ ਨਹੀਂ। ਜੋ ਆਪ ਹੀ ਸੁੱਤਾ ਹੈ ਉਹ ਦੂਸਰੇ ਨੂੰ ਕਿਵੇਂ ਜਗਾਏਗਾ? ਜਿਹੜਾ ਆਪ ਹੀ ਡੁੱਬਾ ਹੋਇਆ ਉਹ ਕਿਸੇ ਨੂੰ ਕੀ ਤਾਰੇਗਾ? ਦੱਖਣੇ ਸਲੋਕਾਂ ਵਿੱਚ ਇੱਕ ਸਲੋਕ ਹੈ, ਜੋ ਡੁਬੰਦੋ ਆਪ ਸੋ ਤਰਾਏ ਕਿਨ ਖੇ, ਤਾਰਿੰਦੜੋ ਪੇ ਤਾਰ ਨਾਨਕ ਪਿਰਸਿਓ ਰਤਿਆਂ। ਜਿਹੜੇ ਆਪ ਹੀ ਡੁੱਬੇ ਨੇ ਉਹ ਕਿਸੇ ਨੂੰ ਕਿਵੇਂ ਤਾਰਨਗੇ? ਇੱਕ ਸੱਜਣ ਨੂੰ, ਬੰਦਾ ਡੁੱਬਦਾ ਸੀ ਪਿਆ ਅਤੇ ਉਹਨੂੰ ਜੋਸ਼ ਆ ਗਿਆ ਅਤੇ ਉਸਨੇ ਛਾਲ ਮਾਰ ਦਿੱਤੀ ਸਰੋਵਰ ਵਿੱਚ ਬਚਾਉਣ ਵਾਸਤੇ, ਲੇਕਿਨ ਮੁਸੀਬਤ ਇਹ ਬਣੀ ਕਿ ਤਰਨਾ ਆਪ ਨੂੰ ਵੀ ਨਹੀਂ ਸੀ ਆਉਂਦਾ, ਜੋਸ਼ ਹੀ ਜੋਸ਼ ਸੀ, ਉਹ ਵੀ ਡੁੱਬਣ ਲੱਗਾ। ਬਚਾਉਣ ਵਾਲਿਆਂ ਨੂੰ ਦੋਹਰੀ ਮੁਸੀਬਤ ਬਣ ਗਈ, ਪਹਿਲੇ ਤਾਂ ਇੱਕ ਸੀ, ਹੁਣ ਦੋ ਨੂੰ ਬਚਾਉਣਾ। ਖੈਰ, ਬੰਦੇ ਪਰ ਉਪਕਾਰੀ ਸਨ, ਉਹਨਾਂ ਨੂੰ ਕੱਢ ਕੇ ਬਾਹਰ ਲਿਆਂਦਾ ਅਤੇ ਉਹਨੂੰ ਪੁੱਛਿਆ, ਭਲਿਆ ਲੋਕਾ, ਪਹਿਲਾਂ ਤਾਂ ਗਿਰ ਗਿਆ ਅਤੇ ਤੂੰ ਛਾਲ ਕਿਉਂ ਮਾਰੀ, ਤੈਨੂੰ ਤਰਨਾ ਆਉਂਦਾ? ਕਹਿਣ ਲੱਗਾ, ਜੀ ਨਹੀਂ। ਅਤੇ ਕਿਉਂ ਛਾਲ ਮਾਰੀ? ਕਹਿਣ ਲੱਗਾ, ਜੋਸ਼ ਆ ਗਏ। ਕਹਿਣ ਲੱਗੇ, ਹੱਦ ਹੋ ਗਏ, ਤੈਨੂੰ ਤਰਨਾ ਨਹੀਂ ਆਉਂਦਾ ਅਤੇ ਤੂੰ ਦੂਸਰੇ ਨੂੰ ਬਚਾਉਣ ਵਾਸਤੇ ਚਲਾ ਗਏ, ਤੈਨੂੰ ਵੀ ਬਚਾਉਣਾ ਪਿਆ। ਯਕੀਨ ਜਾਨਣਾ, ਸੰਸਾਰ ਚ ਐਸਾ ਆਨੰਦ ਉਹ ਵੰਡਦੇ ਫਿਰਦੇ ਨੇ ਜਿਹੜੇ ਆਪ ਪਰੇਸ਼ਾਨ ਨੇ, ਦਾਤਾਂ ਉਹ ਦਿੰਦੇ ਪਏ ਨੇ ਜਿਹੜੇ ਘਰ ਘਰ ਆਪ ਮੰਗਦੇ ਪਏ ਨੇ, ਇਲਾਜ ਉਹ ਕਰਦੇ ਨੇ ਜਿਹੜੇ ਆਪ ਬਿਮਾਰ ਨੇ, ਉਧਾਰ ਉਹ ਕਰਦੇ ਨੇ ਜਿਹੜੇ ਆਪ ਡੁੱਬੇ ਪਏ ਨੇ। ਕਹਿੰਦੇ ਨੇ ਸੰਤ ਜਨ ਤਰੇ ਨੇ, ਸੰਤ ਹੀ ਉਹ ਹੈ ਜਿਹੜਾ ਤਰਿਆ, ਡੁੱਬਿਆ ਕੋਈ ਸੰਤ ਨਹੀਂ। ਅਤੇ ਉਹਨਾਂ ਦਾ ਆਸਰਾ ਕਿਹੜਾ ਹੈ? ਕਿ ਉਹ ਤਾਂ ਤਰ ਗਏ ਨੇ ਕਿ ਪੁੱਠੇ ਲਟਕਦੇ ਰਹੇ ਨੇ, ਉਹ ਤਾਂ ਤਰ ਗਏ ਨੇ ਉਹਨਾਂ ਧੂਣੀਆਂ ਤਪਾਈਆਂ, ਉਹ ਤਾਂ ਤਰ ਗਏ ਉਹ ਭੁੱਖੇ ਰਹਿੰਦੇ ਨਹੀਂ, ਉਹ ਰੱਬ ਦਾ ਕੀਰਤਨ ਕਰਦੇ ਨੇ। ਉਹਨਾਂ ਨੂੰ ਆਸਰਾ ਹੈ ਕੇਵਲ ਕੀਰਤਨ ਦਾ, ਨਾਮ ਦਾ ਆਸਰਾ ਹੈ, ਰੱਬ ਦੀ ਸਿਫਤ ਸਲਾਹ ਕਰਦੇ ਹਨ, ਕਹੋ ਨਾਨਕ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਕੀਰਤਨ ਦੇ ਆਸਰੇ ਆਪ ਤਰੇ ਹਨ ਅਤੇ ਕੀਰਤਨ ਦੇ ਆਸਰੇ ਦੂਸਰਿਆਂ ਦਾ ਨਿਸਤਾਰਾ ਕਰਦੇ ਹਨ। ਸੰਤ ਜਨ ਜਿਹੜੇ ਹਨ ਉਧਾਰ ਕਰਦੇ ਹਨ, ਦਿਆਲ ਪ੍ਰਭੂ ਦੇ ਸੰਤ ਹਨ। ਆਸਰਾ ਹੈ ਗੋਪਾਲ ਦੇ ਕੀਰਤਨ ਦਾ। ਗੋਪਾਲ ਹੁੰਦਾ ਸ੍ਰਿਸ਼ਟੀ ਨੂੰ ਪਾਲਣ ਵਾਲਾ, ਸ੍ਰਿਸ਼ਟੀ ਨੂੰ ਪਾਲਣ ਵਾਲੇ ਦਾ ਆਸਰਾ ਹੈ। ਆਪ ਦਾ ਉਧਾਰ ਵੀ ਕੀਰਤਨ ਨਾਲ ਹੋਇਆ ਅਤੇ ਜਗਤ ਨੂੰ ਕਹਿੰਦੇ ਨੇ ਤੁਹਾਡਾ ਉਧਾਰ ਵੀ ਕੀਰਤਨ ਨਾਲ ਹੀ ਹੋਵੇਗਾ। ਕੀਰਤਨ ਨੇ ਸਾਨੂੰ ਬਖਸ਼ਿਆ, ਕੀਰਤਨ ਹੀ ਤੁਹਾਨੂੰ ਬਖਸ਼ੇਗਾ। ਰੱਬ ਦੀ ਸਿਫਤ ਕਰੋ। ਹਮੇਸ਼ਾ ਸੰਤਾਂ ਇੱਕੋ ਗੱਲ ਕਹੀ ਹੈ, ਜਿਸ ਨੂੰ ਬਖਸ਼ਿਆ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਸਨੂੰ ਵੱਡਾ ਵੱਡਾ ਆਖੋ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਸਤਤ ਮਨ ਮੈਂ ਕਰਨ ਅੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਹ ਜਗਤ ਦਾ ਉਧਾਰ ਕਰਦੇ ਹਨ, ਆਸਰਾ ਹੈ ਉਹਨਾਂ ਦਾ ਰੱਬ ਦਾ ਕੀਰਤਨ।
ਨਿਰਮਲੰ ਸੰਤ ਸੰਗੇਨ,
ਸੰਤਾਂ ਦਾ ਸੰਗ ਬੜਾ ਨਿਰਮਲ ਆ। ਇੱਕ ਗੱਲ ਹੋਰ ਧਿਆਨ ਚ ਲੈ ਲੈਣੀ, ਇਹ ਜਿਹੜੀ ਚੰਗਿਆਈ ਹੈ ਨਾ, ਨੇਕੀ ਹੈ, ਸੁਗੰਧੀ ਹੈ, ਇਹ ਜ਼ਰਾ ਦੇਰ ਨਾਲ ਅਸਰ ਕਰਦੀ ਹੈ, ਗੰਦਗੀ ਬੜੀ ਛੇਤੀ ਅਸਰ ਕਰਦੀ ਹੈ। ਤੁਸੀਂ ਧਿਆਨ ਨਾਲ ਵੇਖੋ ਕਿ ਸਤ ਸੰਗ ਵਿੱਚ ਬਹਿ ਕੇ ਤਾਂ ਸ਼ਾਇਦ ਕਈ ਸਾਲ ਲੱਗ ਜਾਣ ਅਤੇ ਬੰਦੇ ਦਾ ਉਧਾਰ ਹੋਵੇ, ਪਰ ਕੁਛ ਸੰਗ ਵਿੱਚ ਇੱਕ ਦਿਨ ਬਹਿ ਜਾਏ ਤੇ ਉਹ ਜਿਹਾ ਹੋ ਕੇ ਆ ਜਾਂਦਾ। ਪਤਾ ਨਹੀਂ ਸਤ ਸੰਗ ਵਿੱਚ ਬੈਠ ਕੇ ਉਮਰ ਬਤੀਤ ਹੋ ਜਾਏ, ਕੋਈ ਅੰਮ੍ਰਿਤ ਛਕੇ ਕਿ ਨਾ ਛਕੇ, ਬੈਠਿਆਂ ਰੋਜ਼ ਹੋ ਕੇ ਆ ਜਾਏ, ਨਿਤਨੇਮ ਕਰੇ ਜਾਂ ਨਾ ਕਰੇ, ਬਾਣੀ ਪੜ੍ਹੇ ਜਾਂ ਨਾ ਪੜ੍ਹੇ। ਸ਼ਰਾਬੀਆਂ 'ਚ ਇੱਕ ਦਿਨ ਬੈਠ ਜਾਏ ਦੂਸਰੇ ਦਿਨ ਸ਼ਰਾਬੀ, ਜੁਆਰੀਆਂ 'ਚ ਇੱਕ ਦਿਨ ਬੈਠੇ ਦੂਸਰੇ ਦਿਨ ਜੁਆਰੀਆ। ਬੁਰਾਈ ਬੜੀ ਛੇਤੀ ਅਸਰ ਕਰਦੀ ਹੈ, ਬਿਮਾਰੀ ਤਾਂ ਫੱਟ ਅਸਰ ਕਰਦੀ ਹੈ, ਪਰ ਅਰੋਗਤਾ ਤਾਂ ਆਉਂਦਿਆਂ ਹੀ ਆਉਂਦੀ ਹੈ। ਕੁਛ ਸੰਗ ਨੇ ਜਿਹੜੇ ਮੈਲੇ ਨੇ, ਉਹਨਾਂ ਤੋਂ ਬਚਣਾ ਚਾਹੀਦਾ। ਨਿਸ਼ਾਨੀ ਕੀ ਹੈ ਜੋ ਸਤਿਗੁਰਾਂ ਦੱਸੇ, ਉਹ ਮੈਂ ਤੁਹਾਡੇ ਤੱਕ ਪਹੁੰਚਾਵਾਂ। ਉਹ ਕਹਿੰਦੇ ਨੇ ਜਿਸ ਥਾਂ ਜਾਂ ਇਕੱਠ ਵਿੱਚ ਤੂੰ ਜਾਏ ਅਤੇ ਜਾ ਕੇ ਬੈਠੇ, ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਏ ਅਤੇ ਤੈਨੂੰ ਆਨੰਦ ਆਉਣਾ ਸ਼ੁਰੂ ਹੋ ਜਾਏ। ਬੇਸ਼ੱਕ ਜ਼ਰੂਰੀ ਕੰਮ ਨੇ, 36 ਕੰਮ ਛੱਡ ਕੇ ਵੀ ਉੱਥੇ ਘੜੀ ਹੋਰ ਬੈਠ ਜਾ, ਚੰਗਾ ਰਹੇਗਾ। ਕਬੀਰ ਏਕ ਹਰੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਪਰ ਜਿੱਥੇ ਜਾਂਦਿਆਂ ਹੀ ਮਨ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਏ, ਮਨ ਖਿੰਡ ਜਾਏ ਔਰ ਸ਼ਰਾਰਤਾਂ ਸ਼ੁਰੂ ਹੋ ਜਾਣ, ਮਨ ਵਿੱਚ ਸ਼ੈਤਾਨੀ ਆਉਣੀ ਸ਼ੁਰੂ ਹੋ ਜਾ, ਛੇਤੀ ਉੱਠ ਕੇ ਦੌੜ ਜਾ, ਨਹੀਂ ਕੰਮ ਤਾਂ ਵੀ ਚਲਾ ਜਾ, ਤੈਨੂੰ ਪਰੇਸ਼ਾਨੀ ਹੋਵੇਗੀ। ਆ ਹਜੂਮੇ ਵੱਧ ਕੇ ਸ਼ੈਤਾਨੀ ਬਵਦ, ਆਕਬਤ ਅਜ਼ਵੈ ਪਸ਼ੈਮਾਨੀ ਬਵਦ। ਆਕਬਤ ਅਖੀਰ ਨੂੰ ਪਰੇਸ਼ਾਨ ਹੋਵੇਗਾ। ਸੰਤ ਉਹ ਹੈ ਕੱਪੜੇ ਹੀ ਸਾਫ ਨਾ ਹੋਣ, ਉਹਦਾ ਮਨ ਵੀ ਸਾਫ ਹੋ। ਉਹਨਾਂ ਦਾ ਮਨ ਪਵਿੱਤਰ ਹੈ, ਜਿਹੜਾ ਕੋਲ ਬੈਠਦਾ ਉਹਦਾ ਮਨ ਵੀ ਧੋ ਦਿੰਦੇ ਨੇ। ਭਗਤ ਨਾਮਦੇਵ ਕੋਲ ਜਿਹੜਾ ਆਉਂਦਾ ਸੀ, ਆਉਂਦਾ ਸੀ ਕੱਪੜੇ ਲੰਘਾਉਣ, ਉਹ ਕੱਪੜੇ ਤੇ ਰੰਗਦੇ ਸਨ, ਮਨ ਵੀ ਰੰਗ ਦਿੰਦੇ ਸਨ। ਭਗਤ ਰਵਿਦਾਸ ਜੀ ਕੋਲ ਜਿਹੜਾ ਆਉਂਦਾ ਸੀ, ਜੋੜੇ ਗੰਢਦਿਆਂ ਗੰਢਦਿਆਂ ਉਹਦਾ ਮਨ ਵੀ ਰੱਬ ਨਾਲ ਗੰਢ ਦਿੰਦੇ ਸਨ। ਕਬੀਰ ਸਾਹਿਬ ਕੋਲ ਜਿਹੜਾ ਆਉਂਦਾ ਸੀ, ਤਾਣਾ ਤੇ ਤਨਦੇ ਸਨ, ਰੱਬ ਨਾਲ ਵੀ ਤਾਣਾ ਤਨ ਦਿੰਦੇ ਸਨ। ਭਗਤ ਸੰਤ ਦੀ ਇੱਕ ਨਿਸ਼ਾਨੀ ਹੈ, ਉਹਦੇ ਕੋਲ ਜਿਹੜਾ ਬੈਠੇ ਉਹਨੂੰ ਨਾਮ ਦਾ ਰੰਗ ਚਾੜ ਦੇਣਗੇ। ਨਿਰਮਲ ਸੰਤ ਸੰਗੇਨ, ਸੰਤਾਂ ਦਾ ਸੰਗ ਜਿਹੜਾ ਹੈ ਉਹ ਨਿਰਮਲ ਹੈ। ਕਿਉਂ? ਉਹਨਾਂ ਨੂੰ ਮਾਇਆ ਦੀ ਓਟ ਨਹੀਂ, ਸੰਸਾਰ ਦੀ ਟੇਕ ਨਹੀਂ, ਓਟ ਨਾਨਕ ਪਰਮੇਸ਼ੁਰ ਹੈ, ਉਹਨਾਂ ਨੂੰ ਪਰਮੇਸ਼ੁਰ ਦੀ ਓਟ ਹੈ। ਅਤੇ ਜਿਹੜਾ ਕੋਲ ਆਵੇ ਉਹਨੂੰ ਕਹਿੰਦੇ ਨੇ ਰੱਬ ਦੀ ਓਟ ਲੈ। ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤੰਕੋ ਤੋਟ। ਪਰਮਾਤਮਾ ਦੀ ਟੇਕ, ਇਹ ਗੱਲ ਸਪਸ਼ਟ ਹੋਰ ਹੋ ਗਈ ਕਿ ਸੰਤ ਉਹ ਹੈ ਜਿਹਨੂੰ ਰੱਬ ਦੀ ਟੇਕ ਹੈ, ਜਿਹੜਾ ਬੰਦਿਆਂ ਦੇ ਮਗਰ ਮਗਰ ਫਿਰੇ ਉਹ ਤੇ ਭੇਖੇ, ਉਹ ਕੋਈ ਸੰਤ ਨਹੀਂ। ਧਿਆਨ ਹੈ ਅੱਜ ਇਹਨੂੰ ਮਿਲਾਵਾਂ, ਕੱਲ ਉਸ ਨੂੰ ਮਿਲਾਵਾਂ, ਪਰਸੋਂ ਉਸ ਵਜ਼ੀਰ ਨੂੰ ਮਿਲ ਨਾ। ਸੰਤ ਤੇ ਉਹ ਹੈ ਰੱਬ ਵੀ ਜਿਸ ਦੇ ਪਿੱਛੇ ਪਿੱਛੇ ਫਿਰੇ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਉਸਨੂੰ ਕਹਿੰਦੇ ਨੇ ਸੰਤ, ਓਟ ਨਾਨਕ ਪਰਮੇਸ਼ੁਰ ਹੈ, ਪਰਮੇਸ਼ੁਰ ਦੀ ਓਟ ਹੈ।
ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ।
ਤੁਹਾਨੂੰ ਆਮ ਬੰਦੇ ਮਿਲ ਜਾਣਗੇ, ਹਰ ਬੰਦੇ ਕੋਲ ਕੁਛ ਨਾ ਕੁਛ ਹੈ। ਮੰਨਿਆ ਕਿਸੇ ਕੋਲ ਘਰ ਵੱਡਾ ਹੋਵੇਗਾ, ਕਿਸੇ ਕੋਲ ਛੋਟਾ ਹੋਵੇਗਾ, ਕਿਸੇ ਕੋਲ ਜ਼ਮੀਨ ਥੋੜ੍ਹੀ ਹੋਵੇਗੀ, ਕਿਸੇ ਕੋਲ ਬਹੁਤੀ ਹੋਵੇਗੀ, ਕਿਸੇ ਦੇ ਅਮਾਊਂਟ ਵਿੱਚ 4 ਪੈਸੇ ਘੱਟ ਹੋਣਗੇ, ਕਿਸੇ ਦੇ ਜ਼ਿਆਦਾ, ਇਹ ਤਾਂ ਮਿਲ ਜਾਏਗਾ। ਔਰ ਗੱਲ ਹੋਰ, ਕਿਸੇ ਬੰਦੇ ਨੂੰ ਪੁੱਛੋ ਤੈਨੂੰ ਚਿੰਤਾ ਹੈ, ਉਹ ਆਖੇਗਾ ਜੀ ਚਿੰਤਾ ਬਿਨਾਂ ਹੋਰ ਹੈ ਕਿ ਇਹ ਚਿੰਤਾ ਤੇ ਚਿੰਤਾ ਹੀ ਚਿੰਤਾ। ਕੋਈ ਦੁੱਖ ਹੈ ਉਹ ਆਖੇਗਾ ਇੱਕ, ਕੋਈ ਭੁੱਖ ਹੈ ਉਹ ਕਹੇਗਾ ਜੀ ਭੁੱਖ ਹੀ ਭੁੱਖ ਹੈ। ਪਰ ਕੋਈ ਬੰਦਾ ਐਸਾ ਲੱਭਣ ਜਾਈਏ ਜਿਸ ਨੂੰ ਆਖੀਏ ਸ਼ਾਂਤ ਹੈ, ਉਹ ਕਹਿੰਦਾ ਅੱਜ ਨਹੀਂ ਯਤਨ ਕਰ ਰਿਹਾ ਹੋ ਜਾਵਾਂਗਾ ਸ਼ਾਂਤ। ਵੈਸੇ ਨਾ ਮੈਂ ਵੱਡਿਆਂ ਵੱਡਿਆਂ ਦੀ ਜੀਵਨ ਬਿਰਤਾਂਤ ਪੜ੍ਹੇ, ਇੱਕ ਬਾਦਸ਼ਾਹ ਕਹਿੰਦਾ ਮੈਂ ਹਿੰਦੁਸਤਾਨ ਜਿੱਤਾਂਗਾ, ਫਿਰ ਚੀਨ ਜਿੱਤਾਂਗਾ, ਰੋਮ ਜਿੱਤਾਂਗਾ, ਫਾਰਸ ਜਿੱਤਾਂਗਾ। ਜਿਉਂ ਗਿਣਨ ਲੱਗਾ ਉਹਨੂੰ ਪੁੱਛਿਆ ਫਿਰ ਕੀ ਕਰੇਗਾ, ਕਹਿਣ ਲੱਗਾ ਸ਼ਾਂਤੀ ਨਾਲ ਆਰਾਮ ਕਰਾਂਗਾ। ਦਰਵੇਸ਼ ਨੇ ਬੜੀ ਸੁੰਦਰ ਗੱਲ ਕਹੀ, ਕਹਿਣ ਲੱਗਾ ਅੱਜ ਤੱਕ ਤੇ ਸ਼ਾਂਤੀ ਨਾਲ ਕਿਸੇ ਆਰਾਮ ਨਹੀਂ ਕੀਤਾ, ਤੁਹਾਨੂੰ ਹੋਰ ਬੇਨਤੀ ਕਰਾਂ, ਨੌਜਵਾਨ ਤੇ ਭਾਵੇਂ ਆਰਾਮ ਨਾਲ ਸੌਂ ਲੈਣ, ਬੁੱਢਿਆਂ ਵਾਸਤੇ ਤੇ ਹੋਰ ਮੁਸੀਬਤ ਹੈ, ਇਹਨਾਂ ਦੀ ਤੇ ਨੀਂਦ ਵੀ ਉੱਡ ਜਾਂਦੀ, ਰਾਤ ਪੈਂਦੀ ਹੈ, ਵੱਡਾ ਨਹੀਂ ਘਰ ਆਇਆ, ਛੋਟਾ ਨਹੀਂ ਘਰ ਆਇਆ, ਇਹ ਹੋ ਗਿਆ, ਉਹ ਨੁਕਸਾਨ, ਉਹਨਾਂ ਕਦੇ ਨਹੀਂ ਆਖਿਆ ਕਿ ਬਾਬਾ ਨਹੀਂ ਘਰ ਆਇਆ, ਆਏ ਤੇ ਆਏ, ਨਾ ਆਏ ਤੇ ਨਾ ਸਹੀ, ਲੇਕਿਨ ਬਾਬੇ ਨੂੰ ਫਿਕਰ ਹੈ ਕਿ ਅਜੇ ਆ ਪੋਤਰਾ ਨਹੀਂ ਆਇਆ, ਇਹ ਨਹੀਂ ਆਇਆ। ਮੈਨੂੰ ਇੱਕ ਗੱਲ ਯਾਦ ਆਈ, ਸੁਭਾਵਿਕ ਹੈ, ਵੈਦ ਕੁਲ ਬਜ਼ੁਰਗ ਬੰਦਾ 100 ਸਾਲ ਦਾ ਚਲਾ ਗਿਆ ਤੇ ਕਹਿਣ ਲੱਗਾ ਹਕੀਮ ਸਾਹਿਬ ਦਿਸਦਾ ਕੁਛ ਨਹੀਂ। ਉਹ ਕਹਿਣ ਲੱਗਾ ਬੁਢਾਪੇ ਦੇ ਕਾਰਨ, ਉਮਰ 100 ਸਾਲ ਦੀ। ਕਹਿਣ ਲੱਗਾ ਕਮਰ ਝੁਕ ਗਈ, ਕਹਿਣ ਲੱਗਾ ਬੁਢਾਪੇ ਦੇ ਕਾਰਨ। ਹੱਥ ਕੰਬਦੇ ਨੇ, ਕਹਿਣ ਲੱਗਾ ਬੁਢਾਪੇ ਦੇ ਕਾਰਨ। ਲੱਤਾਂ ਵੀ ਕੰਬਦੀਆਂ, ਕਹਿਣ ਲੱਗਾ ਬੁਢਾਪੇ ਦੇ ਕਾਰਨ। ਸਿਰ ਚਕਰਾਉਣ ਦਾ ਦੁਖਦਾ, ਕਹਿਣ ਲੱਗਾ ਬੁਢਾਪੇ, ਬੁੱਢੇ ਨੂੰ ਚੜ ਗਿਆ ਗੁੱਸਾ। ਕਹਿਣ ਲੱਗਾ ਕਿਸ ਪਾਗਲ ਨੇ ਤੈਨੂੰ ਹਕੀਮ ਬਣਾਇਆ, ਜੋ ਪੁੱਛਣਾ ਕਹਿਣਾ ਬੁਢਾਪੇ ਦੇ ਕਾਰਨ। ਉਹ ਹੱਸ ਕੇ ਕਹਿਣ ਲੱਗਾ ਗੁੱਸਾ ਵੀ ਬੁਢਾਪੇ ਦੇ ਕਾਰਨ, ਜੋ ਕੁਝ ਹੈ ਨਾ। ਵਾਕਈ ਬੁੱਢਿਆਂ ਨੂੰ ਬਹੁਤ ਗੁੱਸਾ ਆਉਂਦਾ, ਚਿੰਤਾ ਵੀ ਬਹੁਤ, ਚੋਰੇ ਵੀ ਬਹੁਤ, ਦੁੱਖ ਵੀ ਜ਼ਿਆਦਾ। ਇਹ ਤੇ ਆਮ ਮਿਲਦੇ ਨੇ, ਪਰ ਕੋਈ ਹੈ ਜਿਹੜਾ ਆਖੇ ਮੈਂ ਸ਼ਾਂਤ? ਬੁਢਾਪੇ ਵਿੱਚ ਤੇ ਚਿੰਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਹਾਂ, ਸ਼ਾਂਤੀ ਹੈ, ਪਰ ਕਿੰਨਾ ਨੂੰ ਮਿਲਦੀ? ਆਮ ਤੇ ਤਪਸ਼ਾ, ਆਤਿਸ਼ ਦੁਨੀਆ, ਦੁਨੀਆ ਹੈ ਅੱਗ, ਤੇ ਫਿਰ ਠੰਡਾ ਇੱਥੇ ਕੀ ਹੈ? ਖੁਣਕ ਨਾਮ ਖੁਦਾ ਹੈ, ਰੱਬ ਦਾ ਨਾਂ ਠੰਡਾ ਹੈ। ਇੱਥੇ ਫਰਮਾ ਰਹੇ ਨੇ ਚੰਦਨ ਚੰਦ ਨਾ ਸਰਦ ਰੁੱਤ ਨਾ ਸ਼ਬਦ ਦਿਹਲੀ ਦੀਪਕ, ਨਾ ਹੀ ਚੰਦਨ ਨਾਲ ਗਰਮੀ ਮਿਟਦੀ ਹੈ, ਨਾ ਹੀ ਚੰਦ ਦੀ ਚਾਂਦਨੀ ਨਾਲ ਮਿਟਦੀ ਹੈ, ਨਾ ਸਰਦ ਰੁੱਤ ਨਾਲ ਮਿਟਦੀ ਹੈ। ਕਾਮ ਕਹਿੰਦੇ ਨੇ ਗਰਮੀ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਉਹਦਾ ਕਾਰਨ ਹੈ। ਇਹ ਤਪਸ਼ ਬਾਹਰ ਦੀ ਹੁੰਦੀ ਤੇ ਮਿਟ ਜਾਂਦੀ, ਤਪਸ਼ ਅੰਦਰ ਦੀ। ਮਨ ਤਪਦਾ ਹੋਵੇ ਤੇ ਤਪਸ਼ ਕੌਣ ਮਿਟਾਵੇ? ਇੱਕ ਇਹ ਕੁਛ ਕਰਮ ਕਾਂਡੀਆਂ ਲਈ ਹੋਰ ਮੁਸ਼ਕਲ, ਵੈਸੇ ਅੱਗ ਤੇ ਬਾਹਰ ਹੀ ਕਾਫੀ ਹੈ, ਅੰਦਰ ਹੀ ਕਾਫੀ। ਅੰਦਰੋਂ ਬਾਹਰੋਂ ਸੜਦਾ ਪਿਆ ਬੰਦਾ, ਫਿਰ ਧੂਣੀਆਂ ਤਾਂ ਲੈਣੀਆਂ। ਹਰਿਦੁਆਰ ਬੈਠਾ ਸੀ ਇੱਕ, ਉਸਨੇ ਪਹਿਲੇ ਤੇ ਸੁੱਕੀਆਂ ਲੱਕੜਾਂ ਗਲੀਆਂ ਕੀਤੀਆਂ। ਵੇਖੋ ਬੰਦੇ ਦੀ ਮੱਤ, ਧੋ ਕੇ ਕਰਮ ਕਾਂਡੀ ਹੈ, ਲੱਕੜੀਆਂ ਧੋ ਕੇ ਬਾਲਣੀ, ਕਾਠੀ ਧੋਏ ਜੁਲਾਵੇਂ, ਬਸ ਦਾ ਖੋਦ ਕਰੇ ਦੋ ਚੂਲੇ, ਸਾਰੇ ਮਾਣਸ ਕਾਮ ਹੈ। ਲੱਕੜੀਆਂ ਧੋ ਕੇ ਸੁਕਾਈਆਂ, ਹੁਣ ਟਾਈਮ ਲੱਗਦਾ ਸੁੱਕਣ ਤੇ, ਫੇਰ ਕਾਰਾਂ ਕੱਢੀਆਂ, ਫਿਰ ਗਊ ਦਾ ਗੋਹਾ ਕਿਤੋਂ ਲੱਭ ਕੇ ਲਿਆਇਆ, ਪੋਚਾ ਫੇਰਿਆ। ਪਰ ਭਾਈ ਮਰਦਾਨਾ ਕੋਲ ਚਲਾ ਗਿਆ ਅੱਗ ਲੈਣ, ਜਦੋਂ ਪਰਛਾਵਾਂ ਪਿਆ, ਉਹਨੇ ਬਲਦਾ ਚੋਹ ਚੁੱਕਿਆ, ਮਾਰਨ ਵਾਸਤੇ ਦੌੜਿਆ, ਤੇ ਸਤਿਗੁਰੂ ਕਹਿਣ ਲੱਗੇ ਵਾਹ ਸੰਤ ਜੀ, ਮੈਂ ਤੇ ਸਮਝਿਆ ਸੀ ਬਾਹਰ ਹੀ ਅੱਗ ਬਲਦੀ ਹੈ, ਅੰਦਰ ਵੀ ਬਲਦੀ ਪਈ ਹੈ। ਇਤਿਹਾਸ ਆਪਣੇ ਆਪ ਨੂੰ ਕਿੰਨਾ ਦੁਹਰਾਉਂਦਾ। ਇੱਥੇ ਹੀ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ 'ਚ ਇੱਕ ਸਾਧੂ ਆ ਗਿਆ ਬਬੋਤੇ ਮਾਲੀ ਤੇ, ਹੁਣ ਸੁਥਰੇ ਸ਼ਾਹ ਆ ਗਏ, ਬੜੇ ਰਮਜ਼ੀ ਫਕੀਰ ਸਨ, ਆ ਕੇ ਕਹਿਣ ਲੱਗੇ ਸੰਤ ਜੀ ਤੁਸੀਂ ਸਵਾਹ ਕਿਉਂ ਮਲਹੀ ਹੈ? ਉਹ ਕਹਿਣ ਲੱਗਾ ਉਹ ਮੂਰਖ, ਇਹ ਸਵਾਹ ਨਹੀਂ ਹੁੰਦੀ, ਬਬੂਤੀ ਹੁੰਦੀ ਹੈ। ਕਹਿਣ ਲੱਗਾ ਚਲੋ ਅਸੀਂ ਹਾਂ ਹੀ ਮੂਰਖ, ਇੰਨੀ ਕਕਲ ਹੈ, ਸਾਨੂੰ ਤੇ ਸਵਾਹ ਹੀ ਆਉਂਦੀ ਹੈ, ਸਵਾਹ ਕਹਿ ਦਿੱਤਾ, ਬਬੂਤੀ ਹੈ। ਕਹਿਣ ਲੱਗੇ ਹਾਂ, ਕਾਹਦੀ? ਕਹਿਣ ਲੱਗਾ ਗੋਹਿਆਂ ਦੀ। ਕਹਿਣ ਲੱਗਾ ਏਰ ਨੇ ਗੋਹੇ ਕੇ ਥੱਪੇ, ਏਰ ਨੇ ਹੁੰਦੇ ਸਨ ਪਸ਼ੂ, ਗੋਹਾ ਕਰਦੇ ਗਏ, ਉਹਨਾਂ ਨੂੰ ਚੁਣ ਲਿਆਉਂਦੇ ਸਨ, ਉਹਨੂੰ ਗੁੱਸਾ ਚੜ ਗਿਆ। ਕਹਿਣ ਲੱਗਾ ਕੋਈ ਹੋਏ ਗੋਹੇ, ਗੋਹਿਆਂ ਦੀ ਸਵਾਹ ਹੈ। ਤੇ ਕਹਿਣ ਲੱਗਾ ਤੋਂ ਕੇ ਵੇਖਣ ਲੱਗ ਪਿਆ, ਕਹਿਣ ਲੱਗਾ ਇਹ ਕੀ ਕਰ ਰਹੇ ਹੈ? ਗੁੱਸਾ ਚੜਿਆ ਤੇ ਮੁਤਹਿਰ ਫੜਿਆ, ਮਗਰ ਚੜਿਆ, ਸਤਿਗੁਰਾਂ ਰੋਕਿਆ, ਕਹਿਣ ਲੱਗੇ ਸੰਤਾਂ ਨੂੰ ਕਿਉਂ ਪਰੇਸ਼ਾਨ ਕੀਤਾ ਸੁਥਰਿਆ? ਕਹਿਣ ਲੱਗਾ ਮਹਾਰਾਜ ਮੈਂ ਤੇ ਵੇਖ ਰਿਹਾ ਸਾਂ ਕਿ ਸਵਾਹ ਹੀ ਹੈ ਕਿ ਥੋੜ੍ਹੀ ਬਹੁਤੀ ਅੱਗ ਵੀ ਵਿੱਚ ਹੈ, ਭੰਬੜੀ ਮੱਚਦੇ ਪਏ ਨੇ, ਸਵਾਹ ਬਾਰ ਬਾਰ ਹੀ ਹੈ। ਉਹ ਪੰਕਤੀ ਵੀ ਪੜ੍ਹ ਦਿੱਤੀ, ਅੰਤਰ ਅਗਨ, ਅੰਦਰ ਤੇ ਅੱਗ, ਬਾਹਰ ਤਨ ਸਵਾਹ, ਤਨ ਤੇ ਸਵਾਹ, ਗੱਲ ਪਾਥਰ ਕੈਸੇ ਤਰੇ ਥਾ, ਇਹ ਡੁੱਬ ਜਾਏਗਾ ਇਹਨੂੰ ਤਾਰੋ, ਇਹ ਤੇ ਗੱਲ 'ਚ ਪੱਥਰ ਪਾ ਕੇ ਫਿਰ ਰਹੇ ਆ। ਗੱਲ ਪਾਥਰ ਕੈਸੇ ਤਰੇ ਥਾ, ਹੁਣ ਅੰਦਰ ਅੱਗ ਬਲਦੀ ਹੈ, ਚੰਦਨ ਕੀ ਕਰੇਗਾ? ਮੱਥੇ ਤੇ ਚੰਦਨ ਲਾਇਆ, ਮਨ ਤਪਦਾ ਪਿਆ, ਸਰਦ ਰੁੱਤ ਹੋਵੇ, ਚੰਦਰਮਾ ਚੜਿਆ ਹੋਵੇ, ਨਹੀਂ, ਇਹਦੇ ਸੀਤਲ ਹੋਣ ਵਾਸਤੇ ਕੀ ਇਲਾਜ ਹੈ? ਅਗਲੀ ਪੰਕਤੀ ਸਰਵਣ ਕਰੋ ਜੀ।
ਸੀਤਲ ਥੀਵੇ ਨਾਨਕਾ,
ਥੀਵੇ ਦਾ ਅਰਥ ਹੋ ਜਾਂਦਾ। ਸਾਹਿਬ ਜੀ ਫਰਮਾ ਜਾਂਦੇ ਨੇ ਸੀਤਲ ਹੋ ਸਕਦਾ, ਕਿਵੇਂ ਹੁੰਦਾ?
ਜਪੰਦੜੂ ਹਰ ਨਾਮ,
ਪਰਮਾਤਮਾ ਦਾ ਨਾਮ ਹੈ ਠੰਡਾ, ਇਹ ਹੈ ਸੀਤਲ। ਨਾਮ ਜਪੇ ਮੱਥੇ ਤੇ ਭਾਵੇਂ ਚੰਦਨ ਲਾਏ ਨਾ ਲਾਏ, ਭਾਵੇਂ ਗਰਮੀ ਦੀ ਰੁੱਤ ਹੋਵੇ, ਕੋਈ ਤੱਤੀ ਲੋਹ ਤੇ ਕਿਉਂ ਨਾ ਬੈਠਾ ਹੋਵੇ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਰੱਬ ਦਾ ਨਾਮ ਜਪਦੇ ਆ ਉਹ ਸੀਤਲ, ਉਹ ਠੰਡਾ, ਉਹ ਸ਼ਾਂਤ ਹੋ ਸਕਦਾ ਹੈ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਇੱਕ ਦੋ ਚੋਂ ਦੀ ਗੱਲ ਨਹੀਂ, ਸਾਰੇ ਹੀ ਸੇਵਕ, ਜਨ ਦਾ ਅਰਥ ਹੁੰਦਾ ਸੇਵਕ, ਸਾਰੇ ਸੇਵਕ ਜਿਨ੍ਹਾਂ ਦਾ ਉਧਾਰ ਹੋਇਆ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੀ ਟੇਕ ਲੈ ਕੇ ਹੋਇਆ, ਕੱਚੀਆਂ ਟੇਕਾਂ ਨਾਲ ਨਹੀਂ। ਛੱਪੜ ਢੂੰਡਿਆਂ ਕੁਛ ਨਹੀਂ ਮਿਲਦਾ, ਕਬੀਰ ਸਮੁੰਦਰ ਨਾ ਛੋੜੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਏ, ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਰਾਮ ਦੀ ਸਹਾਇਤਾ ਚਾਹੀ ਨਹੀਂ ਤੇ ਸਬੱਬ ਕਿਸੇ ਕੰਮ ਨਹੀਂ ਆਉਂਦੇ। ਜੇ ਜੇ ਡਾਲੀ ਪੱਗ ਧਰੋਂ ਸੋਈ ਮੁਰ ਮੁਰ ਜਾਏ, ਟੇਕ ਇੱਕ ਗੋਪਾਲ ਦੀ, ਉਸ ਪ੍ਰਮਾਤਮਾ ਦੀ, ਉਸ ਟੇਕ ਨਾਲ ਸਾਰੇ ਸੇਵਕਾਂ ਦਾ ਉਧਾਰ ਹੋਇਆ ਹੈ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਾਈ ਮਨ।
ਪ੍ਰਤਾਪ ਹੁੰਦਾ ਤੇਜ ਪ੍ਰਤਾਪ, ਵਡਿਆਈਆਂ, ਪਰਮਾਤਮਾ ਦਾ ਤੇਜ ਪ੍ਰਤਾਪ। ਜਦੋਂ ਸੁਣਿਆ ਕਿ ਸਾਡਾ ਮਾਲਕ ਬਹੁਤ ਵੱਡਾ, ਉਹ ਵੱਡਾ ਉੱਚਾ, ਸਾਰੇ ਉਸਦੀ ਚਰਨ ਸ਼ਰਨ ਵਿੱਚ ਨੇ, ਮੈਂ ਜਿਸ ਦਾ ਸੇਵਕ ਹਾਂ, ਮੈਂ ਜਿਸ ਦਾ ਦਾਸ ਹਾਂ, ਉਸ ਵਰਗਾ ਕੋਈ ਨਹੀਂ, ਫਿਰ ਡਰ ਕਿਸ ਦਾ? ਉਸ ਦਾ ਤੇਜ ਪ੍ਰਤਾਪ ਸੁਣ ਕੇ, ਵਡਿਆਈ ਸੁਣ ਕੇ, ਉਸਦੀ ਮਹਿਮਾ ਸੁਣ ਕੇ ਮਨ ਵਿੱਚੋਂ ਡਰ ਮੁੱਕ ਗਿਆ, ਮਨ ਕਰਕੇ ਉਹ ਨਿਰਭਉ ਹੋ ਗਏ। ਹਾਂਜੀ।
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਬਾਕੀ ਦੁਨੀਆ ਦੇ ਧਨ ਤੇ ਜਿੰਨੇ ਨੇ, ਗਣਤ ਬੜਾ ਹੀ ਸਿੱਧਾ ਜੇ, ਕਿ ਤੁਹਾਡੇ ਕੋਲ ਕਰੋੜ ਰੁਪਈਆ ਨਾ ਹੁਣੇ ਕਢਾਇਆ ਬੈਂਕ ਤੋਂ, ਇੱਕ ਵਿੱਚੋਂ ਕੱਢ ਲਓ ਤੇ ਉਹਨੂੰ ਆਖੋ ਕਰੋੜ ਜਮ੍ਹਾਂ ਕਰ ਲੈ, ਉਹ ਕਹਿੰਦਾ ਨਹੀਂ, ਰਹਿ ਗਏ ਇੱਕ, ਘੱਟ ਗਿਆ ਕਰੋੜ ਹੁਣ ਨਹੀਂ। ਪਰ ਇੱਕ ਧਨ ਐਸਾ ਹੈ ਕਿ ਜਿਉਂ ਜਿਉਂ ਇਹਨੂੰ ਵਰਤੀਏ ਤਿਉਂ ਤਿਉਂ ਵੱਧਦਾ ਜਾਂਦਾ। ਉਹ ਧਨ ਕਿਹੜਾ? ਮਸਲਨ ਮੈਂ ਤੁਹਾਡੇ ਸਾਹਮਣੇ ਕੁਝ ਦ੍ਰਿਸ਼ਟਾਂਤ ਰੱਖਦੇ ਹਾਂ। ਸੌ ਦੀਵਾ ਬੁਝਿਆ ਤੇ ਇੱਕ ਜਗਦਾ ਹੈ, ਤੇ ਸੌ ਹੀ ਜਗਾ ਲਓ, ਪਹਿਲੇ ਦਾ ਘਟਿਆ ਕੁਛ, ਕੁਛ ਵੀ ਨਾ, ਉਹ ਤੇ ਜਗਦਾ ਪਿਆ। ਹੋਰ ਬੇਨਤੀ ਕਰਾਂ, ਤੁਸੀਂ ਪ੍ਰੇਮ ਜਿਉਂ ਜਿਉਂ ਵੰਡੋ ਤਿਉਂ ਤਿਉਂ ਵੱਧਦਾ ਜਾਏਗਾ, ਵਿਦਿਆ ਜਿਉਂ ਜਿਉਂ ਵੰਡੋ ਤਿਉਂ ਤਿਉਂ ਵੱਧਦੀ ਜਾਏਗੀ। ਬਾਹਰਲਾ ਧਨ ਤੇ ਦਿੱਤਿਆਂ ਘਟ ਜਾਂਦਾ, ਲੇਕਿਨ ਇਹ ਨਾਮ ਧਨ ਐਸਾ, ਖਾਮ ਹੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ, ਖਾਵੋ ਖਰਚੋ ਤੋਟ ਨਾ ਆਵੇ, ਹਲਤ ਪਲਤ ਕਹਿ ਸੰਗੈ। ਇਹ ਜਿਉਂ ਜਿਉਂ ਵੰਡਿਆ ਤੋਟ ਨਾ ਆਵੇ, ਮੂਲ ਮੂਲ ਹੀ ਬਿਲਕੁਲ ਹੀ ਤੋਟ ਨਹੀਂ ਆਉਂਦੀ। ਸੰਚਿਆ ਨਾਮ ਧਨ, ਇਹ ਨਾਮ ਧਨ ਇਕੱਠਾ ਕੀਤਾ ਹੈ।
ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ।
ਕਿਸੇ ਵੱਡੇ ਪੁੰਨ ਨਾਲ, ਭਾਵ ਚੰਗੇ ਭਾਗਾਂ ਨਾਲ ਸੰਤ ਜਨਾਂ ਦਾ ਸੰਗ ਮਿਲਦਾ, ਉਹਨਾਂ ਨਾਲ ਚਾਰ ਕਦਮ ਤੁਰਨ ਦਾ ਅਵਸਰ ਮਿਲ ਜਾਏ ਧਨ ਭਾਗ ਸਮਝੋ, ਕੋਲ ਬੈਠਣ ਦਾ ਅਵਸਰ ਮਿਲ ਜਾਏ ਧਨ ਭਾਗ, ਉਹਨਾਂ ਦੇ ਬਚਨ ਸੁਣਨ ਦਾ ਅਵਸਰ ਮਿਲ ਜਾਏ, ਉਹਨਾਂ ਦਾ ਸੰਗ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਤਿਹਾਏ ਹਰ ਜਸ ਨਿਤ ਸੋਨਾ।
ਅੱਠੇ ਪਹਿਰ ਪ੍ਰਭੂ ਨੂੰ ਧਿਆਉਂਦੇ ਹਨ ਤੇ ਹਰ ਵੇਲੇ ਪ੍ਰਮਾਤਮਾ ਦਾ ਯਸ ਉਹ ਸੁਣਦੇ ਰਹਿੰਦੇ ਹਨ। ਅੱਜ ਪਿਛਲਾ ਮਹੀਨਾ ਜਿਹੜਾ ਸੀ ਉਹ ਸਮਾਪਤ ਹੋ ਗਿਆ ਜੇਠ ਦਾ, ਪਿੱਛੇ ਆਪਣੇ ਗੁਰੂ ਦੇ ਦਿਵਕਸ਼ੇ ਹੋਏ ਸਬਕ ਸਰਵਣ ਕੀਤੇ ਹਨ। ਸ਼ੁਰੂ ਹੋਇਆ ਸੀ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਗਾਣਾ, ਬੰਦਾ ਚਾਹੁੰਦਾ ਆਨੰਦ, ਉਹ ਕਹਿੰਦੇ ਨੇ ਇਹ ਆਰਾਧਨਾ ਵਿੱਚ ਵਿਛੜਿਆਂ ਨੂੰ ਨਾ ਧੀਰਜ ਆਉਂਦੀ ਹੈ ਨਾ ਆਨੰਦ ਆਉਂਦਾ। ਵਿਸਾਖ ਧੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਛੋ, ਪ੍ਰੇਮ ਦੀ ਅਨਹੋ ਤੇ ਰੱਬ ਤੋਂ ਵਿਛੜੀਆਂ ਆ ਕੇ ਹੌਸਲਾ ਕਰ ਧੀਰਜ ਉਹ ਕਿਵੇਂ ਆਏ। ਫਿਰ ਕਿਹਾ ਜੇਠ ਵਿੱਚ ਉਸ ਨਾਲ ਜੁੜਨਾ ਚਾਹੀਦਾ ਜਿਸ ਦੇ ਅੱਗੇ ਸਾਰੇ ਹੀ ਝੁਕਦੇ ਨੇ, ਜਿਸ ਦੇ ਅੱਗੇ ਧਰਤੀ ਆਕਾਸ਼ ਪਤਾਲ ਸਾਤਲ ਜਛ ਭੁਜੰਗ ਸਭੈ ਸਿਰ ਨ ਆਵੈ। ਸਾਰੇ ਹੀ ਜਿਸ ਨੂੰ ਝੁਕਦੇ ਨੇ, ਸਾਰੇ ਹੀ ਜਿਸ ਦਾ ਯਸ ਗਾਉਂਦੇ ਨੇ। ਧਰਤੀ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਸਭ ਹਰ 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 ਜਸ ਗਾਵੈ ਰਾਮ। ਉਸ ਦੇ ਨਾਲ ਜੁੜਨਾ ਚਾਹੀਦਾ। ਅੱਜ ਉਪਦੇਸ਼ ਅਗਲਾ ਮਹੀਨਾ ਆਰੰਭ ਹੋਇਆ ਹਾੜ ਦਾ। ਹਾੜ ਆਮ ਕਹਿ ਦਿੰਦੇ ਹਾਂ ਅਸਾੜ। ਇਸ ਦੇ ਵਿੱਚ ਇਸਦੀ ਪੂਰਨਮਾਸ਼ੀ ਜਿਹੜੀ ਆਉਂਦੀ ਹੈ ਉੱਤਰਾਖਾੜਾ ਨਛੱਤਰ ਉਸ ਨਾਲ ਜੁੜਦਾ। ਇਹ ਅਸਾੜ ਦਾ ਮਹੀਨਾ ਜੋਤਿਸ਼ ਅਨੁਸਾਰ ਕੁਛ ਗੱਲਾਂ ਸਮਝਣ ਵਾਲੀਆਂ ਨੇ। ਬ੍ਰਾਹਮਣ ਨੇ ਕਿਹਾ ਸੀ ਕਿ ਮੇਰੇ ਮਤ ਅਨੁਸਾਰ ਸੂਰਜ ਜਿਹੜਾ ਸਫ਼ਰ ਕਰ ਰਿਹਾ, ਸੂਰਜ ਦਾ ਰਾਸ਼ੀਆਂ ਬਦਲਦਾ ਅਤੇ 12 ਰਾਸ਼ੀਆਂ ਨੇ। ਅੱਜ ਤਾਂ ਆਮ ਪੜ੍ਹਨ ਨੂੰ ਤੁਹਾਨੂੰ ਮਿਲਦੀਆਂ ਨੇ, ਮੇਖ ਬਿਰਖ ਮਿਥਨ ਕਰਕ ਸਿੰਘ ਕੰਨਿਆ ਤੁਲਾ ਬ੍ਰਿਸ਼ਕ ਧਨ ਮਕਰ ਕੁੰਭ ਮੀਨ, 12 ਰਾਸ਼ੀਆਂ। ਉਹ ਕਹਿੰਦੇ ਨੇ ਰਾਸ਼ੀ ਬਦਲਦਾ ਅਤੇ ਪੂਜਾ ਕਰਨੇ ਆ ਸੂਰਜ ਦੀ ਕਿ ਮਹੀਨਾ ਸੁੱਖ ਦਾ ਬਤੀਤ ਹੋਏ। ਸਤਿਗੁਰਾਂ ਨੇ ਕਿਹਾ ਸੂਰਜ ਦੀ ਨਹੀਂ, ਮੈਂ ਤੇ ਉਸ ਦੀ ਪੂਜਾ ਤੁਹਾਡੇ ਕੋਲੋਂ ਕਰਵਾਵਾਂਗਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤਨ ਅਣਤ, ਜਿਸ ਦੇ ਬਣਾਏ ਅਨੇਕਾਂ ਸੂਰਜ ਨੇ, ਅਨੇਕਾਂ ਕੋਈ ਹਿਸਾਬ ਹੀ ਨਹੀਂ, ਅਰਬਾਂ ਹੀ ਸੂਰਜ ਨੇ। ਕੋਈ ਇੱਕ ਸੂਰਜ ਹੈ, ਕੋਈ ਇੱਕ ਚੰਦਰਮਾ ਹੈ, ਕੋਈ ਇੱਕ ਧਰਤੀ ਹੈ। ਜਿਸ ਦੀ ਬਣਾਈ ਇਹ ਸ੍ਰਿਸ਼ਟੀ ਹੈ ਉਹ ਇੱਕ ਹੈ ਪਰਮਾਤਮਾ, ਉਸ ਇੱਕ ਨਾਲ ਜੁੜ ਜਾਓ। ਉਹਨਾਂ ਨੇ ਕਿਹਾ ਹੁਣ ਬਾਹਰ ਦਾ ਤਾਂ ਹੈ ਬੜੀ ਤਪਸ਼ਾ, ਪਰ ਅੰਦਰ ਦੇ ਹਾੜ ਦੀ ਜਿਹੜੀ ਗੱਲ ਕੀਤੀ ਹੈ ਉਹ ਵੀ ਆਪਾਂ ਵਿਚਾਰਨੀ ਹੈ। ਆਓ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ।
ਆਸਾੜ ਤਪੰਦਾ ਤਿਸ ਲੱਗੈ, ਹਰ ਨਾ ਜਿੰਨਾ ਪਾਸ।
ਇਹ ਹੁਣ ਵਿਚਾਰ ਕਰਦੇ ਹਾਂ, ਦੋਵੇਂ ਪੰਕਤੀਆਂ ਧਿਆਨ ਵਿੱਚ ਆਪਣੇ ਰੱਖਣੀਆਂ ਨੇ। ਨਾ ਕਹਿੰਦੇ ਨੇ ਖਸਮ ਨੂੰ, ਮਾਲਕ ਨੂੰ, ਹਰੀ ਮਾਲਕ, ਹਰੀ ਪਤੀ, ਹਰੀ ਖਸਮ ਜਿਨ੍ਹਾਂ ਦੇ ਪਾਸ ਨਹੀਂ। ਇਹ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਅਤੇ ਤਪਸ਼ ਦਾ ਅਰਥ ਹੁੰਦਾ ਦੁਖਦਾਈ, ਦੁਖਦਾਈ ਬਤੀਤ ਹੁੰਦਾ, ਪਰ ਕਿਸੇ ਨੂੰ ਚੰਗਾ ਵੀ ਲੱਗਦਾ। ਆਖਰੀ ਪੰਕਤੀ ਚ ਹੈ ਅਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਵਾਸਤੇ ਸੋਹਣਾ ਸੁਖਾਵਾਂ ਹੈ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਆ। ਧੰਨ ਗੁਰੂ ਨਾਨਕ ਦੇਵ ਜੀ ਨੇ ਵੀ 12ਵਾਂ ਉਚਾਰਨ ਕੀਤਾ, ਉਹ ਤੁਖਾਰੀ ਰਾਗ ਵਿੱਚ ਹੈ। ਇਸ ਸੰਬੰਧ ਵਿੱਚ ਉੱਥੇ ਉਹਨਾਂ ਨੇ ਉਚਾਰਿਆ ਅਸਾੜ ਭਲਾ, ਭਲਾ ਦਾ ਅਰਥ ਹੈ ਜੋਬਨ ਤੇ ਹੈ, ਗਰਮੀ ਸਿਖਰ ਤੇ ਹੈ। ਹੁਣ ਸਕੂਲਾਂ ਵਿੱਚ ਛੁੱਟੀਆਂ, ਕਿਉਂਕਿ ਗਰਮੀ ਬਹੁਤ। ਅਸਾੜ ਭਲਾ ਸੂਰਜ ਗਗਨ ਤਪੈ, ਆਕਾਸ਼ ਵਿੱਚ ਸੂਰਜ ਤਪਦਾ, ਧਰਤੀ ਦੁੱਖ ਸਹਾ, ਧਰਤੀ ਦੁੱਖ ਸਹਾਰਦੀ ਪਈ ਹੈ, ਤਪਦੀ ਹੈ, ਸੁੱਖ ਹੈ। ਉਹ ਨਵੀਂ ਸੁਕਾਉਂਦਾ, ਪਾਣੀ ਵਿੱਚੋਂ ਸੁਕਾ ਦਿੰਦਾ ਅਗਨ ਭਖਾ, ਧਰਤੀ ਮਨ ਨੂੰ ਅੱਗ ਖਾ ਰਹੀ ਹੈ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਹੈ, ਸੁੱਖ ਹੈ ਅਗਨ ਭਖਾ, ਅਗਨ ਰਸ ਸੁੱਖ ਹੈ, ਅਗਨੀ ਰਸ ਸੁਕਾ ਰਹੀ ਹੈ। ਮਰੀਏ ਧੁੱਖ ਹੈ, ਧੁੱਖ ਧੁੱਖ ਕੇ ਲੋਕ ਮਰਦੇ ਨੇ, ਕਰਾ ਕਰਾ ਕੇ ਦੁਖੀ ਹੋ ਕੇ। ਅਗਨ ਰਸ ਸੁੱਖ ਹੈ, ਮਰੀਏ ਧੁੱਖ ਹੈ, ਭੀ ਸੋ ਕਿਰਤਨ ਹਾਰ ਹੈ। ਹੁਣ ਲੋਕ ਤੜਪਦੇ ਨੇ ਪਰ ਸੂਰਜ ਨੂੰ ਤਰਸ ਨਹੀਂ ਆਉਂਦਾ। ਉਹ ਕਹਿੰਦਾ ਮੈਂ ਭਾਣੇ ਚ, ਮੈਂ ਤੇ ਆਪਣਾ ਕੰਮ ਕਰਨਾ,
ਤੁਸੀਂ ਮਰੋ ਜਾਂ ਬਚੋ, ਇਹ ਤੁਹਾਡੇ ਭਾਗ। ਪੀਸੋ ਕਿਰਤ ਨਾ ਹਾਰੇ, ਆਪਣਾ ਕਿਰਤ ਨਹੀਂ ਹਾਰਦਾ, ਰੱਥ ਫਿਰੈ, ਸੂਰਜ ਦਾ ਰੱਥ ਫਿਰਦਾ ਪਿਆ, ਛਾਇਆ ਤਨ ਤੱਕ ਹੈ। ਜਦੋਂ ਬੜੀ ਗਰਮੀ ਹੋਵੇ ਤਾਂ ਫਿਰ ਕੀ ਕਰਨੇ ਆ, ਕਹਿੰਦੇ ਹਾਂ ਕੋਈ ਰੁੱਖ ਹੈ ਨੇੜੇ, ਕੋਈ ਕੰਧ ਦੀ ਛਾਂ ਹੀ ਮਿਲ ਜਾਏ। ਰੱਥ ਫਿਰੇ ਛਾਇਆ ਤਨ ਤੱਕ ਹੈ, ਟੀਂਡ ਲਵੇ ਮੰਝ ਬਾਹਰ, ਬਾਹਰ ਖੋਲੇ ਜੂਹ ਚ ਟੀਂਡਾ ਬੀਂਡਾ, ਇਹ ਟੀ ਟੀ ਕਰਦਾ ਪਿਆ, ਵਰਲਾਪ ਕਰਦਾ, ਦੁਖੀ ਹੁੰਦਾ। ਅਗਲੀ ਪੰਤੀ, ਅਵਗਨ ਬਾਂਧ ਚੱਲੀ ਦੁੱਖ ਅੱਗ, ਜਿਹੜੀ ਜੀਵ ਇਸਤਰੀ ਗਠੜੀ ਸਿਰ ਤੇ ਬੰਨੀ ਹੈ ਅਵਗਣਾਂ ਦੀ, ਲੋਕ ਅਵਗਣਾਂ ਕੀ ਬੰਨੇ ਗੁੰਠੜੀ, ਗੁਣ ਨਾ ਵਿਹਾ ਜਾ ਕੋਏ, ਅਵਗਣ ਬਾਂਧ ਚੱਲੀ ਜਿਹੜੀ ਸੰਸਾਰ ਤੁਰਦੇ ਯਾਤਰਾ ਕਰਦੀ, ਅਵਗਣ ਹੀ ਬੰਨ ਕੇ ਤੁਰ ਪਏ, ਉਹਦੇ ਵਾਸਤੇ ਤੇ ਦੁੱਖ ਹੀ ਦੁੱਖ ਨੇ। ਜੇ ਦੁੱਖ ਨੇ ਨਾ, ਜ਼ਰੂਰ ਇਕੱਲੇ ਦੁੱਖ ਨਹੀਂ ਜੇ ਆਉਂਦੇ, ਯਾਦ ਰੱਖਣਾ ਦੁੱਖ ਨੇ ਤੇ ਨਾਲ ਅਵਗਣ ਜ਼ਰੂਰ ਹੋਣਗੇ, ਅਵਗਣ ਹੋਣਗੇ ਤੇ ਦੁੱਖ ਹੋਵੇਗਾ। ਅਵਗਣ ਬਾਂਧ ਚੱਲੀ ਦੁੱਖ ਆ ਗਏ, ਸੁੱਖ ਤੇ ਸਾਜ ਸੰਭਾਲ ਹੈ, ਸੁੱਖ ਮਿਲਦਾ ਉਹਨੂੰ ਸੱਚੇ ਨੂੰ ਯਾਦ ਕੀਤੇ ਆ। ਨਾਨਕ ਜਿਸ ਨੂੰ ਇਹ ਮਨ ਦੀ ਆ, ਜਿਸ ਨੂੰ ਪ੍ਰਮਾਤਮਾ ਨੇ ਸਿਮਰਨ ਵਾਲਾ ਮਨ ਦੇ ਦਿੱਤਾ, ਗੁਣ ਇਕੱਠੇ ਕਰਨ ਵਾਲਾ ਮਨ ਦੇ ਦਿੱਤਾ। ਦੋ ਤਰ੍ਹਾਂ ਦੇ ਮਨ ਨੇ, ਇੱਕ ਭੁੱਲਣ ਵਾਲਾ, ਇੱਕ ਯਾਦ ਕਰਨ ਵਾਲਾ। ਜਿਸ ਨੂੰ ਇਹ ਮਨ ਦੇ ਦਿੱਤਾ, ਰੱਬ ਯਾਦ ਆਉਂਦਾ, ਮਰਨ ਜੀਵਨ ਪ੍ਰਭ ਨਾਲ, ਉਸ ਦਾ ਮਰਨ ਜੀਵਨ ਤੇ ਪ੍ਰਭੂ ਨਾਲ। ਇੱਕ ਰਹੀਮ ਕਵੀ ਹੋਏ ਨੇ, ਤੁਰਿਆ ਜਾ ਰਿਹਾ ਸੀ ਤੇ ਇੱਕ ਛੱਪੜ ਸੁੱਕ ਗਿਆ ਤੇ ਥੋੜਾ ਜਿਹਾ ਪਾਣੀ ਇੱਕ ਥਾਂ ਤੇ, ਕੋਈ ਹੁਣ ਪੰਖੀ ਨਹੀਂ, ਸਰੋਵਰ ਸੁੱਕਣ ਨਾਲ ਸਾਰੇ ਚਲੇ ਗਏ, ਘਾਹ ਸੜ ਗਿਆ, ਪਰ ਕੁਛ ਹਿੱਲਦਾ ਪਿਆ ਵਿੱਚ। ਵੇਖਿਆ ਇੱਕ ਮੱਛੀ, ਕਹਿਣ ਲੱਗਾ ਰੱਬ ਨੇ ਨਾ ਤੈਨੂੰ ਪੈਰ ਲਾਏ ਤੇ ਨਾ ਤੈਨੂੰ ਖੰਭ ਲਾਏ, ਜੇ ਪੰਖ ਲਾਏ ਹੁੰਦੇ ਤੂੰ ਉੱਡ ਕੇ ਕਿਸੇ ਹੋਰ ਥਾਂ ਪਾਣੀ ਵਿੱਚ ਚਲੀ ਜਾਂਦੀ, ਜੇ ਤੇਰੇ ਪੈਰ ਹੁੰਦੇ ਤੁਰ ਕੇ ਚਲੀ ਜਾਂਦੀ। ਕਹਿੰਦਾ ਹੁਣ ਤੇਰਾ ਮਰਨ ਜਿਉਣ ਤੇ ਇੱਥੇ ਹੀ ਹੈ। ਬਾਣੀ ਵਿੱਚ ਵੀ ਆਇਆ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ। ਉਹ ਕਹਿੰਦੇ ਨੇ ਸਰ ਸੁੱਖੇ, ਸਰੋਵਰ ਸੁੱਕ ਗਏ, ਸਰ ਸੁੱਕੇ ਪੰਖੀ ਉੱਡੇ ਔਰਨ ਦੇਸ ਸਿਧਾਏ, ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਤ ਜਾਏ। ਇਹਦਾ ਮਰਨ ਜਿਉਣ ਤੇ ਇੱਥੇ ਹੀ ਹੈ, ਇਹ ਕਿਸੇ ਥਾਂ ਨਹੀਂ। ਜਦ ਰੱਬ ਦੇ ਪਿਆਰਿਆਂ ਦਾ ਵੀ ਮਰਨ ਜਿਉਣ ਉੱਥੇ ਹੀ ਹੈ, ਦੁੱਖ ਆਵੇ ਸੁੱਖ ਆਵੇ, ਵਾਧਾ ਆਵੇ ਘਾਟਾ ਆਵੇ, ਉਹਨਾਂ ਦਾ ਮਰਨ ਜਿਉਣ ਪ੍ਰਮਾਤਮਾ ਨਾਲ। ਫਿਰ ਦੁੱਖ ਆ ਕੇ ਵੀ ਦੁੱਖ ਨਹੀਂ ਰਹਿੰਦਾ, ਰੱਬ ਦੇ ਪਿਆਰਿਆਂ ਕੋਲ ਤੇ ਆ ਕੇ ਵੀ ਕੌੜਾ ਮਿੱਠਾ ਬਣ ਜਾਂਦਾ। ਇੱਕ ਵਚਨ ਹੈ ਕਿ ਅਸੀਂ ਮਿੱਠਾ ਕਰਕੇ ਖਾਧਾ ਤੇ ਉਹ ਕੌੜਾ ਹੋ ਗਿਆ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਮਿੱਠਾ ਕਰਕੇ ਕੌੜਾ ਖਾਇਆ ਤਿੰਨ ਕੌੜੇ ਤਨ ਰੋਗ ਜਮਾਇਆ। ਹੁਣ ਜੇ ਫਿਰ ਮਿੱਠਾ ਪੇੜਾ ਭਾਏ, ਮਿੱਠਾ ਪ੍ਰਮਾਤਮਾ ਦਾ ਨਾਮ ਇਹ ਪੱਲੇ ਪੈ ਜਾਏ ਤਾਂ ਕੁੜੱਤਨ ਚੋਕ ਸਮਾਏ, ਤਾਂ ਕੁੜੱਤਨ ਦੂਰ ਹੁੰਦੀ ਹੈ। ਹੁਣ ਤਪਸ਼ਾ, ਤਪਸ਼ ਕਿਸ ਗੱਲ ਦੀ ਹੈ, ਅਵਗਨ ਨੇ ਬਾਹਰ ਦੀ ਤਪਸ਼ ਤੇ ਮੁਕਾ ਲਵਾਂਗੇ, ਮਨ ਦੀ ਤਪਸ਼ ਕੌਣ ਮੁਕਾਏ। ਅਸਾੜ ਤਪੰਦਾ ਤਿਸ ਲੱਗਾ ਹਰ ਨਹਾ ਨਾ ਜਿੰਨਾ ਪਾਸ, ਜਿਨ੍ਹਾਂ ਦੇ ਪਾਸ ਮਾਲਕ ਖਸਮ ਨਹੀਂ, ਸਿਰ ਤੇ ਹੱਥ ਨਹੀਂ, ਉਹ ਸਹਾਰਾ ਨਹੀਂ, ਇਹ ਅੰਦਰ ਦਾ ਹਾੜ, ਉਹਨਾਂ ਨੂੰ ਤੱਤਾ ਲੱਗਦਾ, ਬਾਹਰ ਦਾ ਤੇ ਲੱਗਦਾ ਹੀ ਹੈ। ਲੇਕਿਨ ਕਦੀ ਮਨ ਦਾ ਸੁੱਖ ਹੋਵੇ, ਤਪਸ਼ ਵੀ ਬਦ ਤਪਸ਼ ਨਹੀਂ, ਬੰਦਾ ਘਬਰਾਉਂਦਾ ਨਹੀਂ, ਤਪਸ਼ ਵਿੱਚ ਵੀ ਲੋਕ ਕੰਮ ਕਰਦੇ ਨੇ, ਸਫ਼ਰ ਕਰਦੇ ਨੇ ਔਰ ਖੁਸ਼ ਵੇਖੇ ਨੇ, ਧੁੱਪ ਵਿੱਚ ਵੀ ਖੁਸ਼ ਵੇਖੇ ਨੇ ਜੇ ਮਨ ਪ੍ਰਸੰਨ ਹੈ। ਪਰ ਜੇ ਮਨ ਪ੍ਰਸੰਨ ਨਹੀਂ ਤਾਂ ਫਿਰ ਤੇ ਛਾਵੇਂ ਬੈਠਾ ਵੀ ਬੰਦਾ ਪਰੇਸ਼ਾਨ, ਫਿਰ ਤੇ ਹੌਕੇ ਭਰਦਾ। ਨਾ ਮਾਲਕ ਨਾਲ ਹੋਵੇ, ਖਸਮ ਨਾਲ ਹੋਵੇ ਦਾਤਾ, ਹੱਬੇ ਟੌਲ ਸੁਹਾਮਣੇ ਸ਼ਾ ਬੈਠਾ ਅੰਗਣ ਮਲ, ਪਹੀ ਨਾ ਬੰਜੇ ਬਿਰਥੜਾ ਜੋ ਕਰਿਆ ਬੈ ਚੱਲ। ਤੂੰ ਨਾਲ ਹੋਵੇ ਤੇ ਆਨੰਦ ਹੀ ਆਨੰਦ, ਤੂੰ ਨਾਲ ਹੋਵੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਮਿਲਦੀ ਕਿਵੇਂ ਸ਼ਾਂਤੀ, ਚੰਦਨ ਨਾਲ, ਚੰਦ ਨਾਲ ਨਹੀਂ। ਕਿਹਾ ਸ਼ਾਂਤ ਭਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਣਹਦ ਤੂਰੇ, ਵਾਜੇ ਵੱਜ ਗਏ ਅਣਹਦ, ਵਾਜੇ ਵੱਜ ਗਏ, ਸੁੱਖ ਪੈਦਾ ਹੋ ਗਿਆ, ਉਸਨੇ ਸ਼ਾਂਤੀ ਪਾ ਦਿੱਤੀ, ਹੁਣ ਇਹ ਸਾਨੂੰ ਗੁਰਿਕ ਮਿਲ ਗਿਆ, ਤਪਸ਼ ਮਕਾਉਣੀ ਹੈ ਅਤੇ ਨਾਹਾਂ ਦੇ ਨਾਲ ਹੋ ਜਾਈਏ। ਪਰਮਾਤਮਾ ਸਾਡਾ ਖਸਮ ਮਾਲਕ ਹੋਵੇ, ਜੇ ਉਹ ਨਹੀਂ ਤਾਂ ਫਿਰ ਸਭ ਕੁਛ ਤੱਤਾ ਹੀ ਤੱਤਾ, ਫਿਰ ਤਪਸ਼ ਹੀ ਤਪਸ਼ ਹੈ, ਫਿਰ ਸ਼ਾਂਤੀ ਨਹੀਂ।
ਹਾਂਜੀ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ।
ਜਗਤ ਦਾ ਜੀਵਨ, ਇਹ ਸਾਰਾ ਜੀਵਨ ਆਖਰ ਉਸੇ ਤੋਂ ਆਇਆ, ਤਾਂ ਹੀ ਕਿਹਾ ਰਾਮ ਗੁਸਾਈਆਂ ਜੀ ਕੇ ਜੀਵਣਾ ਮੋਹ ਨਾ ਬਸਾਰੋ ਮੈਂ ਜਨ ਤੇਰਾ। ਰੁੱਖ ਹਰਿਆ ਭਰਿਆ ਕਿਉਂ ਹੈ? ਜ਼ਿੰਦਾ ਸੁੱਕਾ ਤੇ ਸਮਝੋ ਮਰ ਗਿਆ, ਪਰ ਇਹ ਹਰਿਆਵਲ ਕਿੱਥੋਂ ਆਈ ਹੈ? ਜੀਵਨ ਕਿੱਥੋਂ ਮਿਲਿਆ? ਪਰਮਾਤਮਾ ਤੋਂ। ਪਸ਼ੂ ਪੰਖੀ ਕਿਉਂ ਤੁਰੇ ਫਿਰਦੇ ਨੇ, ਜਿਉਂਦੇ ਨੇ, ਤੇ ਜੀਵਨ ਕਿੱਥੋਂ ਮਿਲਿਆ? ਪਰਮਾਤਮਾ ਤੋਂ। ਬੰਦਾ ਕਿਵੇਂ ਤੁਰ ਫਿਰ ਰਿਹਾ, ਬੋਲ ਰਿਹਾ, ਜਿਉਂਦਾ? ਮੁਰਦੇ ਤੇ ਨਹੀਂ ਬੋਲਦੇ, ਇਹ ਬੋਲਦਾ ਤਾਂ ਹੈ ਕਿ ਜਿਉਂਦਾ। ਤੇ ਜੀਵਨ ਕਿੱਥੋਂ ਮਿਲਿਆ? ਉਸ ਪਰਮਾਤਮਾ ਤੋਂ ਜੀਵਨ ਮਿਲਿਆ ਹੈ। ਕਿਹਾ ਜਗਤ ਦੇ ਜੀਵਨ ਨੂੰ ਬੰਦੇ ਜਿਸ ਨੇ ਸਰੀਰ ਦਿੱਤਾ, ਪੇਟ ਦਿੱਤਾ, ਤੈਨੂੰ ਰਿਜ਼ਕ ਨਾ ਦੇਵੇਗਾ। ਮਨੁੱਖਾਂ ਦੀ ਆਸ ਬਣਾ ਰਿਹਾ। ਮੈਂ ਇੱਕ ਛੋਟੀ ਜਿਹੀ ਕਥਾ ਕਹਾਂ, ਜ਼ਰਾ ਗੱਲ ਉਸ ਰਾਹੀਂ ਪਕੜ ਵਿੱਚ ਆ ਜਾਏਗੀ ਕਿ ਮਨੁੱਖਾਂ ਦੀ ਆਸ ਬਣਾਉਣੀ ਕਿਉਂ ਬਣਾਉਂਦੇ ਹਾਂ। ਜਾਪਦਾ ਇਹਦੇ ਕੋਲ ਹੈ ਮੇਰੇ ਨਾਲੋਂ ਜ਼ਿਆਦਾ। ਸੱਚ ਤੇ ਹੈ ਕਿ ਦੋ ਭਿਖਾਰੀ ਇੱਕ ਦੂਸਰੇ ਦੀ ਆਸ ਬਣਾ ਕੇ ਤੁਰ ਪਏ। ਸਿਆਣੇ ਕਹਿੰਦੇ ਨੇ ਭਿਖਾਰੀ ਦਾ ਹੱਥ ਦੂਸਰੇ ਦੀ ਜੇਬ ਵਿੱਚ ਹੈ, ਐ ਦੋਵਾਂ ਦੇ ਪੱਲੇ ਹੀ ਕੁਛ ਨਹੀਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਂ ਇੱਕ ਚਰਵਾਹਾ। ਭੇਡਾਂ ਬੱਕਰੀਆਂ ਚਾਰਦਾ ਸੀ ਤੇ ਦੂਸਰੇ ਪਾਸੇ ਖੱਡ ਦੇ ਕੁਛ ਚਮਕਦਾ ਜਾਪੇ, ਵੇਖੇ ਰੋਜ਼ ਸੂਰਜ ਚੜ੍ਹੇ, ਉਹ ਵੇਖੇ ਕਹਿਣ ਲੱਗਾ ਸ਼ੀਸ਼ ਮਹੱਲ ਹੈ, ਪਰ ਵੇਖਣ ਜਾਵਾਂ ਮੈਨੂੰ ਤੇ ਮਹੱਲ ਮਿਲਣਾ ਨਹੀਂ, ਚੌਂਪੜੀ ਹੈ, ਟੀਨ ਪਾਏ ਨੇ ਚਾਰ ਤੇ ਥੱਲੇ ਬਹਿ ਰਹੇ ਨਾ। ਜੇ ਕਿਤੇ ਟਾਈਮ ਮਿਲੇ ਸ਼ੀਸ਼ ਮਹੱਲ ਵੇਖ ਕੇ ਆਵਾਂ। ਇੱਕ ਸਾਥੀ ਨੂੰ ਕਹਿਣ ਲੱਗਾ ਮੇਰੀਆਂ ਭੇਡਾਂ ਦਾ ਤੂੰ ਧਿਆਨ ਰੱਖੀਂ, ਫਿਰ ਕਿਤੇ ਤੂੰ ਜਾਈ ਮੈਂ ਸ਼ੀਸ਼ ਮਹੱਲ ਵੇਖ ਆਵਾਂ। ਕਹਿਣ ਲੱਗਾ ਵੇਖਿਆ, ਇਹ ਪਹਾੜੀ ਰਸਤਾ ਮੁੱਕਣ 'ਚ ਨਹੀਂ ਆਉਂਦਾ। ਜਿਉਂ ਤੁਰਿਆ ਸ਼ਾਮਾਂ ਪੈ ਗਈਆਂ ਤੇ ਖੱਡ 'ਚੋਂ ਜਦੋਂ ਥੱਲੇ ਉਤਰਿਆ ਨਾ, ਪਾਰ ਲੰਘਿਆ, ਅੱਗੋਂ ਇੱਕ ਮਿਲ ਗਿਆ, ਉਹਨੂੰ ਕਹਿਣ ਲੱਗਾ ਸ਼ੀਸ਼ ਮਹੱਲ ਕਿੰਨੀ ਕੁ ਦੂਰ ਹੈ? ਕਹਿਣ ਲੱਗਾ ਕਿਹੜਾ ਸ਼ੀਸ਼ ਮਹੱਲ, ਆ ਜਿਹੜਾ ਚਮਕਦਾ? ਉਹ ਕਹਿਣ ਲੱਗਾ ਤੇ ਮੇਰੀ ਚੌਂਪੜੀ ਤੇ ਟੀਨ ਪਏ ਨੇ, ਕੋਈ ਸ਼ੀਸ਼ ਮਹੱਲ ਨਹੀਂ ਇੱਧਰ। ਕਹਿਣ ਲੱਗਾ ਟੀਨ ਤੇ ਤੂੰ ਕਿੱਧਰ ਚੱਲੇ ਹੈ? ਕਹਿਣ ਲੱਗਾ ਇੱਧਰ ਸ਼ੀਸ਼ ਮਹੱਲ ਜਿਹੜਾ ਚਮਕਦਾ। ਕਹਿਣ ਲੱਗਾ ਉਹ ਮੇਰੀ ਚੌਂਪੜੀ ਤੇ ਟੀਨ ਨੇ, ਤੂੰ ਆਪਣੇ ਘਰ ਜਾ, ਮੈਂ ਆਪਣੇ ਘਰ ਜਾਣਾ, ਕੋਈ ਵੀ ਨਹੀਂ। ਮੈਂ ਤੁਹਾਨੂੰ ਬੇਨਤੀ ਕਰਾਂ ਸ਼ੀਸ਼ ਮਹੱਲ ਜਾਪਦੇ ਨੇ। ਜ਼ਰਾ ਬੰਦੇ ਦੇ ਕੋਲ ਜਾ ਕੇ ਉਹਦੇ ਦੁੱਖ ਫੋਲ ਕੇ ਵੇਖੋ, ਸ਼ੀਸ਼ ਮਹੱਲਾਂ ਚੋਂ ਕੀ ਨਿਕਲਦਾ? ਦੁੱਖ ਕੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲੇ ਉਹ ਕੋਈ। ਆਸ ਬਣਾ ਲੈਂਦੇ ਹਾਂ, ਇਹ ਗੁਰੂ ਅਰਜਨ ਦੇਵ ਜੀ ਦਾ ਵਾਕ ਹੈ, ਜਿੰਨਾ ਪਿੱਛੇ ਹੋ ਗਏ ਸੇ ਮੈਂ ਪਿੱਛੇ ਵੀ ਰਵੀ ਆਸ, ਜਿੰਨਾ ਕੀ ਮੈਂ ਆਸੜੀ ਤਿੰਨਾ ਮਹਾਂ ਜੀ ਆਸ। ਜਿਨ੍ਹਾਂ ਦੇ ਪਿੱਛੇ ਮੈਂ ਗਈ ਉਹ ਮੇਰੇ ਮੇਰੇ ਪਿੱਛੇ ਤੁਰਦੇ ਨੇ, ਜਿਨ੍ਹਾਂ ਦੀ ਮੈਂ ਆਸ ਬਣਾਈ ਉਹ ਮੇਰੀ ਆਸ, ਉਹ ਚਾਹੁੰਦੇ ਨੇ ਮੇਰੇ ਕੋਲੋਂ ਕੁਝ ਲੱਭੇਗਾ, ਮੈਂ ਚਾਹੁੰਦਾ ਉਹਨਾਂ ਕੋਲੋਂ ਲੱਭੇਗਾ। ਕਹਿੰਦੇ ਨੇ ਜਗਤ ਦੇ ਜੀਵਨ ਦੀ ਆਸ ਛੱਡ ਕੇ ਮਨੁੱਖਾਂ ਦੀ ਆਸ ਬੰਦੇ ਭਿਖਾਰੀਆਂ ਦੀ ਆਸ ਬਣਾ ਰਹੇ ਹਾਂ, ਜਿਨ੍ਹਾਂ ਦੇ ਕੋਲ ਆਪਣਾ ਕੁਛ ਵੀ ਨਹੀਂ। ਬੰਦੇ ਦੀ ਆਸ ਨਹੀਂ, ਮਾਨਕ ਕੇ ਟੇਕ ਬਿਰਥੇ ਸਭ ਜਾਣ, ਦੇਮਨ ਕਹੋ ਇੱਕ ਹੈ ਭਗਵਾਨ। ਇੱਕ ਰੱਬ ਹੈ, ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ, ਦੇਣ ਵਾਲਾ ਇੱਕ ਹੈ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਸਾਨੂੰ ਜੋੜ ਰਹੇ ਨੇ ਇੱਕ ਥਾਂ ਤੇ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਅਹਾੜ ਦਾ ਮਹੀਨਾ ਉਹਨਾਂ ਨੂੰ ਤੱਤਾ ਹੀ ਲੱਗੇਗਾ, ਅੰਦਰੋਂ ਬਾਹਰੋਂ ਤਪਦੇ ਰਹਿਣਗੇ, ਜਿਨ੍ਹਾਂ ਰੱਬ ਛੱਡ ਕੇ ਟੇਕ ਕਿਸੇ ਬੰਦੇ ਦੀ ਬਣਾ ਲਏ। ਹਾਂਜੀ,
ਦੋਇਆ ਭਾਈ ਵੀ ਗੁੱਚੀ ਹੈ ਗੱਲ ਪਾਈ ਸੋ ਜਮ ਕੀ ਫਾਸ।
ਦੂਜੇ ਭਾਵ ਇੱਕ ਤੇ ਭਾਵ ਹੈ ਪਰਮਾਤਮਾ ਦਾ ਤੇ ਇੱਕ ਹੈ ਮਾਇਆ ਦਾ। ਮਾਇਆ ਦੀ ਟੇਕ ਨਾਲ ਤੇ ਵਗੋਚੀਏ ਦਾ ਅਰਥ ਹੈ ਖੁਆਰ ਹੋਈ ਦਾ, ਗੱਲ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ ਹੈ। ਸੱਚ ਤੇ ਹੈ ਕਿ ਜਮ ਵੀ ਹਰ ਵੇਲੇ ਨਾਲ ਹੀ ਤੁਰੇ ਫਿਰਦੇ ਨੇ, ਫਾਹੀਆਂ ਤੇ ਬੰਦੇ ਕੋਲ ਬਹੁਤ ਨੇ, ਦਿਨ ਰਾਤ ਪਾਈ ਜਾ ਰਹੇ ਹੈ।
ਬੜਾ ਸੁੰਦਰ ਇੱਕ ਬਚਨ ਲਿਖਿਆ ਕਿ ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਈ ਤੇਤੀ ਰਸ ਰਸ ਚੌਕ ਚੁਗੈ ਨਿਤ ਫਾਸੈ ਛੂਟ ਸਮੂੜੇ ਕਮਣ ਗੁਣੀ। ਰੋਜ਼ਾਨਾ ਕੋਈ ਗੱਲ ਚੁਕਾ ਜਿੰਨੇ ਅਵਗਣ ਨੇ ਫਾਈਆਂ ਹੀ ਪਾ ਰਹੇ ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਗੱਲ ਵਿੱਚ ਸੰਗਲ ਪਾ ਰਹੇ ਹਾਂ ਕਹਿੰਦੇ ਨੇ ਗੱਲ ਵਿੱਚ ਜੰਮਦੀ ਫਾਈ ਪੈ ਜਾਂਦੀ ਹੈ।
ਹਾਂਜੀ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖੇ ਆਸ
ਉਹ ਮੱਥੇ ਤੇ ਲਿਖਿਆ ਹੋਇਆ ਲੇਖਾ ਜੋ ਬੀਜਣਾ ਪਿਆ ਉਹ ਵੱਢਣਾ ਪਏਗਾ ਨਿਯਮ ਹੈ। ਵੈਸੇ ਚਾਹੁੰਦਾ ਜ਼ਰੂਰ ਇਹ ਹੈ ਕਿ ਬੀਜਾਂ ਤੇ ਕਿੱਕਰ ਲੇਕਿਨ ਕਿੱਕਰਾਂ ਨੂੰ ਅੰਗੂਰ ਲੱਗ ਜਾਣ। ਚਾਹੁੰਦਾ ਇਹ ਹੈ ਕਿ ਕਰਾਂ ਪਾਪ ਬੁਰੇ ਤੋਂ ਬੁਰਾ ਅਵਗਣ ਕਰਾਂ ਲੇਕਿਨ ਮੈਨੂੰ ਮਿਲੇ ਸੁੱਖ। ਬਾਬਾ ਫਰੀਦ ਜੀ ਸਪਸ਼ਟ ਕਹਿੰਦੇ ਨੇ ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਲੋੜ ਦਾ ਰੇਸ਼ਮ ਮਿਲ ਜਾ ਤੇ ਪੱਲੇ ਆ ਉਨ ਕਤਾਰੇ ਆ ਬੀਜ ਦਾ ਕਿੱਕਰ ਤੇ ਕਿੱਕਰਾਂ ਨੂੰ ਅੰਗੂਰ ਲੱਗਦੇ ਨੇ। ਬੀਜ ਤੇਰਾ ਜਿਹੜਾ ਉਹ ਹੈ ਦੁੱਖ ਦਾ ਬੀਜ ਹੈ ਵੇਖ ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਜਿਹਾ ਬੀਜੇ ਸੋ ਲੁਣੈ ਮੱਥੇ ਜੋ ਲਿਖਿਆ ਜੋ ਲਿਖਿਆ ਪਿਆ ਇਹਨੇ ਕਿੱਕਰ ਹੀ ਬੀਜੇ ਕੰਡੇ ਹੀ ਲੱਗਣਗੇ। ਇਸ ਨੇ ਜੋ ਬੀਜੇ ਬੁਰਾ ਬੀਜੇ ਹੈ ਤੇ ਦੁੱਖ ਹੀ ਹੋਵੇਗਾ। ਜੋ ਮੱਥੇ ਤੇ ਲੇਖ ਲਿਖਿਆ ਗਿਆ ਭਾਵ ਜੋ ਕੀਤਾ ਉਹ ਮੱਥੇ ਤੇ ਲਿਖਿਆ ਗਿਆ ਹੈ।
ਰਹਿਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ।
ਰਹਿਣ ਇਹ ਰਾਤ ਹੈ ਜ਼ਿੰਦਗੀ ਸਾਡੀ ਇੱਕ ਰਾਤ। ਤੁਸੀਂ ਉਹ ਚਾਰ ਪਹਿਰੇ ਪੜ੍ਹ ਕੇ ਵੇਖੋ। ਪਹਿਲਾ ਪਹਿਰ ਉਹਨਾਂ ਕਿਹਾ ਮਾਤਾ ਦਾ ਗਰਭ, ਦੂਸਰਾ ਬਚਪਨਾ, ਤੀਸਰਾ ਜਵਾਨੀ ਤੇ ਚੌਥਾ ਬੁਢਾਪਾ। ਹੁਣ ਬਚਪਨਾ ਵੀ ਚਲਾ ਜਾਂਦਾ, ਜਵਾਨੀ ਵੀ ਗੁਜ਼ਰ ਜਾਂਦੀ ਔਰ ਬੁਢਾਪਾ ਵੀ ਲੰਘ ਜਾਂਦਾ ਤੇ ਅੱਗੇ ਤੇ ਮੌਤ ਹੈ। ਜੀਵਨ ਰੂਪੀ ਰਾਤ ਬਤੀਤ ਹੋ ਗਈ। ਇੱਕ ਥਾਂ ਤੇ ਬੜਾ ਸੁੰਦਰ ਸਾਨੂੰ ਸੁਚੇਤ ਕੀਤਾ ਕਬੀਰ ਸਾਹਿਬ ਜੀ ਨੇ, ਕਹਿੰਦੇ ਨੇ ਕਾਲੇ ਕੇਸ ਸਮਝ ਲੈ ਰਾਤ ਤੇ ਚਿੱਟੇ ਆ ਗਏ ਦਿਨ ਚੜ ਗਏ। ਰਹਿਣ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ। ਆ ਬੜਾ ਸੁੰਦਰ ਇੱਕ ਦ੍ਰਿਸ਼ਟਾਂਤ ਹੈ ਤੇ ਬੰਦਾ ਇੱਕ ਦੌੜਿਆ ਜਾ ਰਿਹਾ ਸੀ। ਦੌੜਦਾ ਪਤਾ ਕਦੋਂ, ਜਾਂ ਤੇ ਲੋਹ ਹੋਵੇ ਤੇ ਜਾਂ ਭੈ ਹੋਵੇ। ਪਸ਼ੂ ਦੌੜਦਾ ਜਾਂ ਹਰੇ ਪੱਠੇ ਦੇ ਸਨ ਜਾਂ ਕੋਈ ਡੰਡੇ ਵਾਲਾ ਮਗਰ ਹੋਵੇ। ਇਹ ਮਗਰ ਸੀ ਇਸਦੇ ਸ਼ੇਰ, ਦੌੜਿਆ ਤੇ ਇਹਨੇ ਕੀ ਕੀਤਾ ਰੁੱਖ ਨੂੰ ਫੜ ਕੇ ਲਮਕ ਗਿਆ ਥੱਲੇ। ਵੇਖਿਆ ਥੱਲੇ ਖੂਨੀ ਹਾਥੀ, ਕਹਿਣ ਲੱਗਾ ਮਾਰੇਗਾ। ਖੱਡ ਵਿੱਚ ਖੂਨੀ ਹਾਥੀ, ਪਿੱਛੇ ਸ਼ੇਰ ਆ, ਜਿਵੇਂ ਕਿਹਾ ਪਾਛੇ ਬਾਗ ਡਰਾਮ ਨੂੰ ਆਗੇ ਅਗਨ ਤਲਾਓ, ਸਹਿਸੇ ਜੀਰਾ ਪੜ ਰਹੇ ਹੋ ਮਾਂ ਕੋ ਅਵਰ ਨਾ ਢੰਗ। ਹੁਣ ਕਿਹੜੇ ਪਾਸੇ ਜਾਵਾਂ, ਰੁੱਖ ਦੀ ਜੜ ਨੂੰ ਵੇਖਿਆ ਦੋ ਚੂਹੇ ਕੱਟ ਰਹੇ ਨੇ, ਇੱਕ ਚਿੱਟੇ ਰੰਗ ਦਾ ਕਾਲੇ ਦਾ, ਪਰ ਸ਼ਾਇਦ ਦਾ ਉੱਤੇ ਛੱਤਾ ਸੀ, ਥੋੜ੍ਹਾ ਜਿਹਾ ਚੋਇਆ ਮੂੰਹ 'ਚ ਪਿਆ ਤੇ ਕਹਿੰਦੇ ਨੇ ਉਸ ਵੇਲੇ ਸਭ ਕੁਝ ਭੁੱਲ ਗਿਆ। ਅਣ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਬ ਮੈਂ ਖਾਏ ਮਿਠਾਈ। ਉਹ ਭਲੇ ਲੋਕਾਂ ਪਿੱਛੇ ਮੌਤ ਰੂਪੇ ਸ਼ੇਰ ਹੈ, ਅੱਗੇ ਜਨਮਾਂ ਦਾ ਡਰ ਹੈ ਕਿ ਕਿਹੜੇ ਪਾਸੇ ਜਾਵਾਂਗਾ, ਨਰਕਾਂ ਦਾ ਭੈ ਤੇ ਉਮਰ ਤੇਰੀ ਜਿਹੜੀ ਹੈ ਇਹਨੂੰ ਫੜ ਕੇ ਰੱਸੀ ਨੂੰ ਲਮਕਿਆ ਹੋਇਆ ਟਾਹਣੀ ਨੂੰ। ਚਿੱਟਾ ਚੂਹਾ ਦਿਨ ਤੇ ਕਾਲਾ ਚੂਹਾ ਰਾਤ, ਇਹ ਦੋਵੇਂ ਕੱਟ ਰਹੇ ਨੇ ਪਰ ਗਿਰਤ ਕੂਮ ਮੈਂ ਖਾਏ ਮਿਠਾਈ। ਕਦੀ ਧਿਆਨ ਨਹੀਂ ਆਇਆ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼ ਹੋ ਕੇ ਜੀਵ ਇਸਤਰੀ ਤੁਰ ਪਈ। ਅਖੀਰ ਪਤਾ ਲੱਗਦਾ, ਮਰਨ ਲੱਗਿਆਂ ਪਤਾ ਲੱਗਦਾ ਕਿ ਜੋ ਕਰਨਾ ਸੀ ਉਹ ਨਹੀਂ ਹੋਇਆ, ਜੋ ਨਹੀਂ ਸੀ ਕਰਨਾ ਹੋ ਕੇ। ਮੈਂ ਦੁੱਖਾਂ ਦੀਆਂ ਪੰਡਾਂ ਬਣ ਲਈਆਂ, ਮਨ ਪਾਪਾਂ ਨਾਲ ਭਰ ਗਿਆ, ਤਨ ਰੋਗਾਂ ਨਾਲ ਭਰ ਗਿਆ, ਅੰਦਲੇ ਕਿਆ ਪਾਇਆ ਜਾਗਾ ਆਏ। ਇੱਥੇ ਆ ਕੇ ਕੀਤਾ ਕਿ ਜੋ ਕਰਨਾ ਸੀ ਉਹ ਤੇ ਹੋਇਆ ਨਹੀਂ। ਰਹਿਣ ਵਿਹਾਣੀ ਜੀਵਨ ਰੂਪੀ ਰਾਤ ਬਤੀਤ ਹੋ ਗਈ, ਪਛਤਾਣੀ ਜੀਵ ਇਸਤੀ ਪਛਤਾਈ ਉੱਠ ਚਲੀ ਗਏ ਨਿਰਾਸ਼ ਨਿਰਾਸ਼ ਹੋ ਕੇ ਚਲੇ ਗਏ, ਚਾਈ ਸਾਧੀ ਆਨੰਦ ਹੋ ਕੇ ਜਾਂਦੀ।
ਪਰ ਨਹੀਂ ਮਾਰਗ ਨਹੀਂ ਮਿਲਿਆ, ਨਿਰਾਸ਼ ਹੋ ਕੇ ਚਲੀ ਗਏ।
ਜਿਨ ਕੋ ਸਾਧੂ ਭੇਟੀ ਹੈ ਸੋ ਦਰਗਹ ਹੋਏ ਖਲਾਸ।
ਜਿਨ੍ਹਾਂ ਨੂੰ ਗੁਰੂ ਨਾਲ ਭੇਟ ਹੋ ਗਈ, ਗੁਰੂ ਨਾਲ ਜਿਨ੍ਹਾਂ ਦਾ ਮੇਲ ਹੋ ਗਿਆ, ਉਹ ਦਰਗਾਹ ਵਿੱਚ ਮੁਕਤ ਹੋ ਕੇ ਬੰਦ ਖਲਾਸੀ ਉਹਨਾਂ ਦੀ ਹੋਈ। ਖਲਾਸ ਦਾ ਅਰਥ ਹੈ ਮੁਕਤ ਹੋ ਜਾਣਾ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ। ਗਈਬ ਹੋੜ ਜਿਹੜੀ ਗੁਆ ਬੈਠੇ ਉਹਨੂੰ ਮੋੜਨ ਵਾਲਾ, ਗਈਬ ਹੋੜ ਬੰਦੀ ਛੋੜ ਕੈਦ ਤੋਂ ਰਿਹਾ ਕਰਾਉਣ ਵਾਲਾ, ਨੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਥਾਰ, ਇਹ ਸਾਡੀ ਅਵਸਥਾ। ਜਿਨ੍ਹਾਂ ਨੂੰ ਗੁਰੂ ਮਿਲ ਗਿਆ ਉਹ ਮੁਕਤ ਹੋ ਗਏ, ਉਹ ਆਜ਼ਾਦ ਹੋ ਗਏ। ਜਮਾਂ ਦੀ ਫਾਈ ਉਹਨਾਂ ਦੇ ਗਲ ਵਿੱਚ ਨਹੀਂ। ਸਤਿਗੁਰ ਸਿੱਖ ਕੇ ਬੰਧਨ ਘਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਗੁਰੂ ਕਿਰਪਾ ਕਰਦਾ ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ, ਬੰਧਨਾਂ ਤੋਂ ਛੁਟਕਾ ਲੈਂਦਾ। ਕਾਟੇ ਗਲੋਂ ਸਿਲਕ ਜਮ ਫਾਂਸੇ, ਗਲ ਵਿੱਚੋਂ ਫਾਹੀ ਕੱਟ ਦਿੱਤੀ। ਮੌਤ ਦੇ ਮੂੰਹ ਵਿੱਚ ਨਰਕਾਂ ਵਿੱਚ ਜਾਂਦਿਆਂ ਨੂੰ ਗੁਰੂ ਨੇ ਛੁਡਾ ਲਿਆ, ਗੁਰੂ ਨੇ ਕਿਰਪਾ ਕੀਤੀ। ਇੱਕ ਵਾਰ ਅੱਖੀ ਵੇਖਿਆ ਮੈਂ, ਹਾਲ ਤੁਹਾਨੂੰ ਸੁਣਾਵਾਂ। ਇੱਕ ਨਦੀ, ਆ ਵੇਈ ਨਦੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਟੁਬਕੀ ਲਾਈ, ਉਹ ਮਹਾਂਪੁਰਖ ਅੱਜ ਨਹੀਂ ਮੈਨੂੰ ਯਾਦ ਆਉਂਦੀ ਉਹਨਾਂ ਦੀ, ਛੋਟੀ ਉਮਰ ਸੀ, ਨਾਲ ਸਾਂ ਤੇ ਇੱਕ ਮਛੇਰਾ ਮੱਛੀਆਂ ਫੜੇ ਪਿਆ। ਉਹਨੂੰ ਕਹਿੰਦੇ ਨੇ, ਕਿਉਂ ਭਾਈ ਕੋ ਫੜੀ ਮੱਛੀਆਂ? ਬਾਬਾ ਜੀ ਇੱਕ ਕਾਬੂ ਆਈ ਹੈ। ਤੇ ਕਹਿਣ ਲੱਗੇ, ਕਿੰਨੇ ਦੀ ਵੇਚਣੀਆਂ? ਬਾਬਾ ਜੀ ਤੁਸੀਂ ਮੱਛੀਆਂ ਖਾਂਦੇ ਹੋ? ਕਹਿਣ ਲੱਗੇ, ਛੱਡ ਖਾਂਦੇ ਹਾਂ ਕਿ ਨਹੀਂ, ਤੂੰ ਲੈਣਾ ਕੀ ਹੈ? ਗੱਲ ਕਰ ਰਹੇ ਹਾਂ 50 ਸਾਲ ਪਹਿਲੇ ਦੀ। ਕਹਿਣ ਲੱਗਾ, ਜੀ 1 ਰੁਪਈਆ। ਰੁਪਈਆ ਦੇ ਕੇ ਕਹਿੰਦੇ ਨੇ, ਦੇ ਮੈਨੂੰ। ਕਹਿੰਦੇ ਨੇ, ਆ ਤੈਨੂੰ ਵਿਖਾਵਾਂ ਕਿ ਮੁਕਤੀ ਕੀ ਹੁੰਦੀ ਹੈ। ਤੇ ਗੁਰੂ ਜਿਸ ਦਿਨ ਜਮਾਂ ਕੋਲੋਂ ਛੁਡਾਏਗਾ, ਸਾਨੂੰ ਕਿਵੇਂ ਛੁਡਾਏਗਾ? ਮੈਂ ਪੁੱਛਿਆ ਕਿਵੇਂ? ਉਹ ਲੈ ਗਏ ਮੱਛੀ ਨੂੰ, ਤੇ ਜਦੋਂ ਪਾਣੀ 'ਚ ਉਹਨੂੰ ਛੱਡਿਆ ਨਾ, ਉਹ ਬੜੇ ਆਨੰਦ ਨਾਲ ਤਰਦੀ ਗਈ। ਕਹਿਣ ਲੱਗੇ, ਇੰਜ ਛੁਡਾਉਂਦੇ ਆ ਜਿਵੇਂ ਆ ਗਈ ਹੈ ਨਾ, ਹੋ ਗਈ ਮੁਕਤ। ਕਹਿਣ ਲੱਗੇ, ਹੁਣ ਨਹੀਂ ਇਹਦੇ ਕਾਬੂ ਆਉਂਦੀ। ਚੱਕ ਛੋਟੀ ਸਹਿਸਾ ਨਹੀਂ ਕੋਏ, ਇੱਕ ਵਾਰੀ ਇਹਨੂੰ ਪਤਾ ਲੱਗ ਗਿਆ ਕੁੰਡੀ 'ਚ ਕਿਵੇਂ ਫਸੀ ਆ। ਕਹਿਣ ਲੱਗੇ, ਇੰਜ ਗੁਰੂ ਜਮਾਂ ਕੋਲੋਂ ਸਾਨੂੰ ਛੁਡਾ ਲਏਗਾ ਤੇ ਨੰਕਾਰ ਦੇ ਚਰਨਾਂ 'ਚ ਰੱਖ ਦੇਵੇਗਾ। ਗੁਰੂ ਕਿਰਪਾ ਜਦੋਂ ਕਰਦਾ ਨਾ, ਇਸੇ ਤਰ੍ਹਾਂ ਕਰਦਾ। ਜਿਨ ਕੋ ਸਾਧੂ ਭੇਟੀਏ ਸੋ ਦਰਗਹ ਹੋਏ ਖਲਾਸ, ਉਹ ਦਰਗਾਹ ਵਿੱਚ ਮੁਕਤ ਹੋ ਜਾਂਦੇ ਹਨ।
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਸੁਖਮਨੀ ਸਾਹਿਬ ਵਿੱਚ ਇੱਕ ਪੰਕਤੀ ਹੈ, ਉਹ ਕਹਿੰਦੇ ਨੇ, ਜਿਨ੍ਹਾਂ ਨੂੰ ਮਿਲਿਆ ਉਹ ਤੇ ਵੱਖਰੀ ਗੱਲ ਹੈ ਨਾ, ਜਿਨ੍ਹਾਂ ਨੂੰ ਰੱਬ ਦੀ ਪਿਆਸ ਹੀ ਲੱਗ ਗਈ ਹੈ, ਮੈਂ ਉਹਨਾਂ ਤੋਂ ਬਲਹਾਰ 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 ਜਾਨਾ। ਪਿਆਸ ਲੱਗ ਗਈ, ਇਹ ਪਿਆਸ ਖੂਹ ਤੱਕ ਲੈ ਜਾਏਗੀ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤੰਗ ਹੈ ਬਲ ਬਲ ਜਾਸਾ। ਸੱਚੇ ਸਰੋਵਰ ਭਰਿਆ ਹੋਵੇ, ਪਿਆਸ ਹੀ ਨਾ ਹੋਵੇ, ਕਿਸ ਕੰਮ ਆ? ਭੋਜਨ ਬਹੁਤ ਹੋਵੇ ਜੇ ਭੁੱਖ ਨਾ ਹੋਵੇ। ਭੋਜਨ ਤੇ ਦਾਤ, ਭੁੱਖ ਵੀ ਰੱਬ ਦੀ ਦਾਤ। ਮੇਦਾ ਖਰਾਬ ਹੋ ਜਾਏ, ਬੰਦਾ ਖਾ ਨਾ ਸਕੇ, ਫਿਰ ਕੀ ਲੱਭੇਗਾ? ਭੋਜਨ ਤੇ ਹੈ, ਆਖੇਗਾ ਪਚਦਾ ਹੀ ਨਹੀਂ। ਇੱਥੇ ਕਿਹਾ, ਮੈਨੂੰ ਪਿਆਸ ਦੇ ਦੇ। ਸਾਨੂੰ ਪਿਆਸ ਲੱਗ ਜਾਏ, ਅਸੀਂ ਗੁਰੂ ਦਰ ਛੱਡਾਂਗੇ ਨਹੀਂ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ।
ਰੱਬ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ।
ਪ੍ਰਭੂ ਤੇਰੇ ਤੋਂ ਬਿਨਾਂ ਹੋਰ ਦੂਸਰਾ ਕੋਈ ਸਹਾਰਾ ਨਹੀਂ ਕਿ ਸੜਦੇ ਪੁੱਜਦੇ ਮਨ ਨੂੰ ਸ਼ਾਂਤ ਕਰ ਦਿਓ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਤ੍ਰਿਸ਼ਨਾ ਯਗਨ ਪ੍ਰਭ ਆ ਬੁਝਾਈ, ਨਾਨਕ ਉਧਰੇ ਪ੍ਰਭ ਸਰਨਾਈ। ਹੇ ਪ੍ਰਭੂ ਤੁਹਾਡੇ ਤੋਂ ਬਿਨਾਂ ਦੂਜਾ ਕੋ ਨਹੀਂ, ਹੈ ਹੀ ਕੋਈ ਨਹੀਂ। ਜਿਸ ਅੱਗੇ ਅਰਦਾਸ ਕਰੀਏ, ਅਰਦਾਸ ਕਰਨ ਦੀ ਇੱਕ ਹੀ ਥਾਂ, ਉਹ ਤੂੰ ਹੈ। ਜਿਵੇਂ ਕਿਹਾ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਏ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੇਕੀ ਖਟਾਨੀ। ਜੀ ਕੀ ਇੱਕ ਹੀ ਪੈ ਮਾਨੀ, ਇੱਕ ਪਾਸ ਹੀ ਮੰਨੀ ਜਾਂਦੀ ਹੈ। ਇਹੀ ਅਰਦਾਸ ਕਰਨ ਦਾ ਥਾਂ ਹੈ।
ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ।
ਮਨ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਹੋ ਜਾਏ, ਜਿੰਨੀ ਮਰਜ਼ੀ ਗਰਮੀ ਹੋ ਜਾਏ, ਉਹ ਪਿਆਰਾਂ ਨਾਲ ਹੋਵੇ, ਉਹਦੀ ਛਾਂ ਕਦੀ ਨਾਲ ਹੋ, ਨਾਮ ਦੀ ਛਾਂ ਇੰਨੀ ਕਰ ਦਿੰਦਾ। ਇਹ ਪੰਕਤੀਆਂ ਸੁਣੋ, ਸਮਾਪਤੀ ਕਰੀਏ। ਜਹਾਂ ਪੰਥ ਪੰਥ ਰਸਤਾ, ਜਹਾਂ ਪੰਥ ਤੇਰਾ ਕੋ ਨਾ ਸਿਆਣੂ, ਇੱਕ ਵੀ ਜਾਣੂ ਪਛਾਣੂ ਨਹੀਂ ਜਿਹੜਾ ਤੇਰੀ ਇਮਦਾਦ ਕਰੇ। ਹਰ ਕਾ ਨਾਮ ਤੇ ਨਾਲ ਪਛਾਣੂ, ਜੇ ਮਹਾਂਭਿਆਨ ਭਿਆਨਕ, ਮਹਾਂਭਿਆਨਕ ਜੇ ਮਹਾਂਭਿਆਨ ਤਪਤ ਬੋ ਕਾਮ, ਬੜੀ ਗਰਮੀ ਤਪਦੀ ਪਈ ਹੈ ਤਾਂ ਹਰ ਕੇ ਨਾਮ ਕੇ ਤੁਮੇ ਉੱਪਰ ਸ਼ਾਮ। ਪਰਮਾਤਮਾ ਦਾ ਨਾਮ ਇਹ ਤੇਰੇ ਉੱਤੇ ਛਾਂ ਕਰੇਗਾ, ਤੈਨੂੰ ਤਪਸ਼ ਤੋਂ ਬਚਾਏਗਾ। ਜਿਸ ਦੇ ਸਿਰ ਉੱਤੇ ਪਰਮਾਤਮਾ ਹੱਥ ਰੱਖ ਦੇਵੇ ਉਸ ਨੂੰ ਕਿਸ ਗੱਲ ਦਾ ਡਰ? ਜਿਸ ਦਾ ਸਾਹਿਬ ਡਾਢਾ ਹੋਏ ਤੇ ਇਸ ਨੂੰ ਮਾਰ ਨਾ ਸਕੇ ਕੋਈ, ਉਹ ਪਰਮਾਤਮਾ ਅੱਗ ਵੀ ਜਿਸ ਦੀ ਤਾਬਿਆ ਤਪਸ਼ੀ ਅੱਗ ਕਰਕੇ ਹੈ, ਤੇ ਅੱਗ ਇਹ ਤੇ ਉਹਦੀ ਸੇਵਾਦਾਰ ਹੈ, ਪਾਣੀ ਉਸਦਾ ਸੇਵਾਦਾਰ ਹੈ। ਉਸ ਦੇ ਦਰ ਦੇ ਦਰਸ਼ਨ ਕਰੋ, ਤੁਹਾਡਾ ਗੁਰੂ ਸਮਰੱਥ ਉਹ ਹੈ। ਸਤਿਗੁਰ ਪੂਰਾ ਸ਼ਾਹ ਹੈ, ਤ੍ਰਿਪੁਣ ਜਗ ਤਿਸ ਦਾ ਬਣਜਾਰਾ, ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲਖ ਪਰੇ ਭੰਡਾਰਾ, ਲਖਮੀਆਂ ਲਖ ਗੋਲੀਆਂ ਪਾਰਸ ਦੇ ਪਰਬਤ ਅੰਬਾਰਾ, ਪਾਰ ਜਾਤ ਲਖ ਬਾਗ ਵਿੱਚ ਕਾਮ ਤਿੰਨ ਦੇ ਵੱਗ ਹਜ਼ਾਰਾ, ਲਖ ਅੰਮ੍ਰਿਤ ਲਖ ਇੰਦਰ ਲੈ ਹੋਏ ਸੜਕੇ ਛਕੇ ਛਿੜਕਣ ਦਰਬਾਰਾ, ਸੂਰਜ ਚੰਦ ਚਰਾਗ ਲਖ ਰਿੱਧ ਸਿੱਧ ਨਿਧ ਬੋਲੇ ਅੰਬਾਰਾ, ਸਭੇ ਵੰਡ ਵੰਡ ਦਿੱਤੀਆਂ ਭਾਵ ਭਗਤ ਕਰ ਸੱਚ ਪਿਆਰਾ, ਭਗਤ ਵਿਛਲ ਸਤਿਗੁਰ ਨੰਕਾਰਾ। ਆਪ ਨੂੰ ਬੇਨਤੀ ਕਰਾਂ, ਗੁਰੂ ਬੜਾ ਸਮਰੱਥ ਹੈ, ਉਹਨਾਂ ਨੇ ਕਿਹਾ ਸੀ ਮੇਰੇ ਪੰਥ ਨੂੰ ਤੱਤੀ ਹਵਾ ਨਾ ਲੱਗੇ, ਤੁਸੀਂ ਚੜ੍ਹਦੀ ਕਲਾ ਵਿੱਚ ਰਹੋ, ਮਾਲਕ ਤੁਹਾਡੇ ਤੇ ਮਿਹਰ ਕਰੇਗਾ, ਉਹਦੀ ਛਤਰ ਛਾਇਆ ਥੱਲੇ ਆ ਜਾਓ। ਅੱਜ ਕਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਜੜਾ ਆ ਗਏ। ਬਾਣੀ ਗੁਰੂ ਦਾ ਸ਼ਬਦ ਜਿਸ ਦੇ ਨਾਲ ਹੈ, ਗੁਰੂ ਕਾ ਬਚਨ ਬਸੈ ਜੀ ਨਾਲੇ, ਫਿਰ ਕੀ ਹੋਵੇਗਾ? ਜਲ ਨਹੀਂ ਡੁੱਬੈ, ਤਸਕਰ ਨਹੀਂ ਦੇਵੈ, ਪਾਏ ਨਾ ਸਾਕੈ ਜਲ। ਸਤਿਗੁਰੂ ਬਖਸ਼ਿਸ਼ ਕਰੇ, ਅੰਦਰ ਖੁਣਕ ਨਾਮ ਖੁਦਾਇਆ ਵਸੇ। ਆਹਾਰ ਕੀ ਗਰੰਟੀ ਨਾਲ ਇਹ ਕਹਿ ਸਕਦੇ ਹਾਂ, ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ, ਕਿਰਪਾ ਕਰੇ ਹਰੇ ਦਾਤਾ, ਕਿਰਪਾ ਕਰੇ ਸਾਰੇ ਜਗਤ ਨੂੰ, ਸਾਰੇ ਜੀਵਾਂ ਨੂੰ ਸੁੱਖ ਸ਼ਾਂਤੀ ਬਖਸ਼ੇ। ਗੁਰੂ ਤੁਹਾਡੀਆਂ ਝੋਲੀਆਂ ਭਰੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਏ, ਸਿੱਖ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ, ਅਸੀਂ ਗੁਰੂ ਦੀ ਸ਼ਰਨ ਵਿੱਚ ਰਹੀਏ, ਪੰਥ ਗ੍ਰੰਥ ਦੀ ਸ਼ਰਨ ਵਿੱਚ ਰਹੀਏ, ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਸਰਬੱਤ ਦਾ ਧੰਨਵਾਦ, ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੁਟਾਨ ਕੋਟ ਸ਼ੋਕਰ, ਸਿੱਖ ਪੰਥ ਦੇ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਤੇ ਹੋਰ ਸਿੰਘ ਸਾਹਿਬਾਂ, ਗੁਰੂ ਕੇ ਸਮੁੱਚੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਫੁੱਲਾਂ ਦੀ ਖਿਮਾ ਜੀ। ਆਓ ਆਖਰੀ ਪੰਕਤੀਆਂ ਪਾਠ ਕਰੀਏ, ਸਮਾਪਤੀ ਕਰੀਏ ਜੀ।
ਰੱਬ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।